ਆਰਾਮ ਸੂਹੇ ਸ਼ਾਂਤ ਮਹੱਲਾ ਤੀਜਾ ਘਰ ਗੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਖ ਸੋਹਲ ਰਾ ਹਰ ਧਿਆਵ ਗੁਰਮੁਖ ਹਰ ਫਲ ਪਾਵ ਸੁਖ ਸੋਹਲ ਲੜਾ ਹਰ ਧਿਆਵ ਗੁਰਮੁਖ ਹਰ ਫਲ ਪਾਵ ਗੁਰਮੁਖ ਫਲ ਪਾਵ ਹਰ ਨਾਮ ਧਿਆਵ ਜਨਮ ਜਨਮ ਕੇ ਦੂਖ ਨਿਵਾਰੇ ਬਲਿਹਾਰੀ ਗੁਰ ਆਪਣੇ ਵਿੱਤ ਜਨ ਕਾਜ ਸਭ ਸਵਾਰੇ ਹਰ ਪ੍ਰਭ ਕਿਰਪਾ ਕਰੇ ਹਰ ਦਾ ਪਹੋ ਸੁਖ ਫਲ ਹਰ ਦਨ ਪਾਵ ਨਾਨਕ ਕਹਿ ਸੁਣੋ ਜਨ ਭਾਈ ਸੁਖ ਸੋਹਲਰਾ ਹਰ ਧਿਆਵ ਸੁਣ ਹਰ ਗੁਣ ਪੀਨੇ ਸਹਿਜ ਸੁਭਾਏ ਗੁਰਮਤਿ ਸਹਿਜੇ ਨਾਮ ਧਿਆਏ ਜਿਨ ਕੋ ਧੁਰ ਲਿਖਿਆ ਤਿੰਨ ਗੁਰ ਮਿਲਿਆ ਤਿੰਨ ਜਨਮ ਮਰਨ ਭਉ ਭਾਗਾ ਅੰਦਰੋਂ ਗੁਰਮਤ ਦੂਜੀ ਖੋਈ ਸੋਜਨ ਹਰ ਲਿਵ ਲਾਗਾ ਜਿਨ ਕੋ ਕਿਰਪਾ ਕੀਨੀ ਮੇਰੇ ਸਵਾਮੀ ਤਿੰਨ ਅਣਦਿਨ ਹਰ ਗੁਣ ਗਾਏ ਸੁਣ ਮਨ ਭੀਨੇ ਸਹਿਜ ਸੁਭਾਏ ਜੁਗ ਮੈਂ ਰਾਮ ਨਾਮ ਨਿਸਤਾਰਾ ਗੁਰ ਤੇ ਉਪਜਾ ਸ਼ਬਦ ਵਿਚਾਰਾ ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ ਜਿਸ ਕਿਰਪਾ ਕਰੇ ਸੋ ਪਾਏ ਸਹਿਜੇ ਗੁਣ ਗਾਵੈ ਦਿਨ ਰਾਤੀ ਕਿਲ ਵਿਖ ਸਾਭ ਗਵਾਏ ਸਭ ਕੋ ਤੇਰਾ ਤੂੰ ਸਭ ਨਾ ਕਾ ਹਉ ਤੇਰਾ ਤੂੰ ਹਮਾਰਾ ਜੁਗ ਮੈਂ ਰਾਮ ਰਾਮ ਨਿਸਤਾਰਾ ਸਾਜਨ ਆਏ ਉੱਠੇ ਧਰ ਮਾਹੀ ਹਰ ਗੁਣ ਗਾਵੈ ਤ੍ਰਿਪਤ ਆਗਾਹੀ ਹਰ ਗੁਣ ਗਾਏ ਸਦਾ ਤ੍ਰਿਪਤਾ ਸੇ ਫਿਰ ਭੂਖ ਨਾ ਲਾਟੈ ਆਏ ਦੈਦ ਸਕੂਲ ਹੋਵੇ ਹਰ ਦਨ ਕੀ ਜੋ ਹਰ ਹਰ ਨਾਮ ਤੇ ਆਏ ਨਾਨਕ ਹਰ ਆਪੇ ਜੋੜ ਵਿਛੋੜੇ ਹਰ ਬਿਨ ਕੋ ਦੂਜਾ ਨਹੀਂ ਸਾਜਨ ਆਏ ਉੱਠੀ ਘਰ ਮਾਹੀ ਨਾਨਕ ਹਰ ਆਪੇ ਜੋੜ ਵਿਛੋੜੇ ਹਰ ਬਿਨ ਕੋ ਦੂਜਾ ਨਹੀਂ ਸਾਜਨ ਆਏ ਉੱਠੀ ਘਰ ਮਾਹੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿ ਸੰਗਤ ਜੀ ਇਹ ਤਾਮਿਲ ਸ਼ਬਦ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਉਚਾਰਨਾ ਕੀਤਾ ਹੈ ਔਰ ਅਸੀਂ ਆਮ ਬੋਲੀ ਵਿੱਚੋਂ ਕਹਿ ਸਕਦੇ ਹਾਂ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸ਼ਬਦ ਵਿੱਚ ਸਾਨੂੰ ਪੰਜਾਬੀ ਦੀ ਸੁਖੈਨ ਕਹਾਵਤ ਨੂੰ ਗੁਰਮਤਿ ਅਨੁਸਾਰ ਹੱਲ ਕਰਕੇ ਵਿਖਾਇਆ ਵੇਲੇ ਦੀ ਨਮਾਜ਼ ਤੇ ਕਲੇੜੇ ਦੀਆਂ ਟੱਕਰਾਂ ਕਹਿਣ ਤੋਂ ਭਾਵ ਹੈ ਕਿ ਗੁਰਦੇਵ ਕਹਿੰਦੇ ਗੁਰਮੁਖਾ ਹਰ ਕਰਮ ਸਮੇਂ ਅਨੁਸਾਰ ਕਰਨਾ ਕਰ ਇਹ ਗੱਲ ਮੈਂ ਤਾਂ ਕਹੀ ਹੈ ਕਿ ਸਤਿਗੁਰੂ ਪਾਤਸ਼ਾਹ ਨੇ ਸ਼ਬਦ ਵਿੱਚ ਸੋਹਣਾ ਜਾਂ ਸੋਹਲਾ ਸ਼ਬਦ ਵਰਤਿਆ ਸੋਹਲੇ ਦੇ ਅੱਖਰੀ ਅਰਥ ਨੇ ਖੁਸ਼ੀ ਦੇ ਗੀਤ ਉਹ ਗੀਤ ਜਿਹੜਾ ਖੁਸ਼ੀ ਦੇ ਮੌਕੇ ਤੇ ਗਾਇਆ ਜਾਵੇ ਉਹਨੂੰ ਆਮ ਪੰਜਾਬੀ ਬੋਲੀ ਵਿੱਚ ਆਪਾਂ ਸੋਹਲਾ ਕਹਿੰਦੇ ਹਾਂ ਆਪਣੇ ਕਿਸੇ ਨਾਲ ਤਲਕਾਤ ਚੰਗੇ ਹੋਣ ਤੇ ਆਪਾਂ ਜਦੋਂ ਉਸ ਮਨੁੱਖ ਦੀ ਵਡਿਆਈ ਕਰਦੇ ਦੂਜਾ ਬੰਦਾ ਕਹਿੰਦਾ ਗੁਰਮੁਖਾ ਤੂੰ ਅੱਠੇ ਤਰ੍ਹਾਂ ਉਹਦੇ ਸੋਹਣੇ ਗਾਈ ਜਾਂਦਾ ਹੋਰ ਗੱਲ ਵੀ ਕਰ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਤੇ ਗੁਰਮੁਖਾ ਜੇ ਤੂੰ ਸਰੀਰੀ ਸੁੱਖ ਨੂੰ ਪ੍ਰਾਪਤ ਕਰਨਾ ਤਾਂ ਉਸ ਪਰਮਾਤਮਾ ਦੀ ਵਡਿਆਈ ਕਰ, ਮਨੁੱਖਾਂ ਦੇ ਸੋਹਣੇ ਨਾ ਗਾ। ਸਾਡਾ ਸ਼ੈਤਾਨ ਮਨ ਅੱਗੇ ਤਰਕ ਕਰਦਾ ਹੈ ਤੇ ਗੁਰੂ ਪਾਤਸ਼ਾਹ ਇੱਥੇ ਕੇਵਲ ਤੇ ਕੇਵਲ ਸੋਹਣੇ ਗਾਉਣ ਦੀ ਗੱਲ ਕਿਉਂ ਕਰਦੇ ਨੇ? ਗੁਰਮੁਖੋ, ਆਪਾਂ ਆਪਣਾ ਪੰਜਾਬੀ ਸਾਹਿਤ ਪੜ੍ਹੀਏ ਤੇ ਸਾਡੇ ਪੰਜਾਬੀ ਸਾਹਿਤ ਵਿੱਚ ਵੱਖ ਵੱਖ ਮੌਕੇ ਤੇ ਪੜ੍ਹਨ ਵਾਲੇ ਵੱਖ ਵੱਖ ਗੀਤ ਨੇ। ਮੌਤ ਹੋ ਜਾਏ ਤੇ ਸਾਡੀ ਪੰਜਾਬੀ ਰਵਾਇਤ ਦੇ ਮੁਤਾਬਕ ਅਲਾਣੀਆਂ ਦਾ ਪਾਠ ਹੁੰਦਾ ਹੈ, ਔਰ ਜਿਹੜੀ ਆਮ ਪੰਜਾਬੀ ਬੋਲੀ ਹੈ ਅੱਜ ਜੋ ਰਿਵਾਜ ਨਹੀਂ ਰਿਹਾ, ਲੇਕਿਨ ਪੰਜਾਬੀ ਸਭਿਅਤਾ ਦੇ ਮੁਤਾਬਕ ਜੋ ਕੋਈ ਚੜ੍ਹਾਈ ਕਰ ਜਾਂਦਾ ਮੌਤ ਹੋ ਜਾਂਦੀ, ਪਿੰਡਾਂ ਵਿੱਚ ਮਰਾਸਣਾ ਜਾਂ ਲੈਣਾ ਅਲਾਣੀ ਦੇ ਅਲਾਣੀਆਂ ਉਚਾਰ ਕਰਕੇ ਵਿਰਾਗ ਦੇ ਦੋਹੇ ਕਰਦੀਆਂ ਸਨ। ਗੱਭਰੂ ਦੀ ਮੌਤ ਦੇ ਮੌਕੇ ਤੇ ਹੋਰ ਤਰ੍ਹਾਂ ਦਾ ਅਲਾਪ, ਬਜ਼ੁਰਗ ਦੇ ਗੁਜ਼ਰ ਜਾਣ ਤੇ ਹੋਰ ਤਰ੍ਹਾਂ ਦਾ ਅਲਾਪ, ਨੌਜਵਾਨ ਮਰਦ ਦੀ ਮੌਤ ਤੇ ਹੋਰ ਤਰ੍ਹਾਂ ਦਾ ਅਲਾਪ, ਤੇ ਜੇ ਨੌਜਵਾਨ ਬੀਬੀ ਚੜ੍ਹਾਈ ਕਰਦੇ ਤੇ ਹੋਰ ਤਰ੍ਹਾਂ ਦਾ ਅਲਾਪ ਕਰਦੀਆਂ ਸਨ ਤੇ ਕਰਦੇ ਸਨ। ਪਰ ਭਾਵੇਂ ਪੰਜਾਬੀ ਸਾਹਿਤ ਦਾ ਅੰਗ ਨੇ, ਅਸੀਂ ਉਹਨਾਂ ਸ਼ਬਦਾਂ ਨੂੰ ਖੁਸ਼ੀ ਦੇ ਮੌਕੇ ਤੇ ਵਰਤ ਨਹੀਂ ਸਕਦੇ। ਆ ਦੋ ਚਾਰ ਦਿਨ ਹੋਏ ਸੁਭਾਵਕ ਇਹੋ ਜਿਹਾ ਕਾਰਜ ਬਣਿਆ, ਖੁਸ਼ੀ ਦੇ ਮੌਕੇ ਤੇ ਕਿਸੇ ਨੇ ਮਾਤਮੇ ਸ਼ਬਦ ਪੜ੍ਹਿਆ। ਮੌਕਾ ਖੁਸ਼ੀ ਦਾ ਸੀ, ਸ਼ਬਦ ਮਾਤਮੀ ਪੜ੍ਹਿਆ ਗਿਆ। ਮੈਂ ਬਿਆਨ ਕੀਤਾ ਤੇ ਮੈਨੂੰ ਕਿਸੇ ਨੇ ਆਖਿਆ ਵੀ ਗਿਆਨੀ ਜੀ, ਹੈਣ ਤਾਂ ਦੋਵੇਂ ਸ਼ਬਦ, ਤੁਸੀਂ ਇਹ ਕਿੰਤੂ ਕਿਉਂ ਕਰਦੇ ਹੋ? ਮੈਂ ਉਸ ਵੀਰ ਨੂੰ ਬੇਨਤੀ ਕੀਤੀ ਕਿ ਗੁਰਮੁਖਾ, ਸੋਹਣਾ ਵੀ ਗੁਰੂ ਨਾਨਕ ਪਾਤਸ਼ਾਹ ਨੇ ਉਚਾਰਨ ਕੀਤਾ ਤੇ ਜਪਜੀ ਸਾਹਿਬ ਵੀ ਗੁਰੂ ਨਾਨਕ ਪਾਤਸ਼ਾਹ ਨੇ ਉਚਾਰਨ ਕੀਤਾ, ਲੇਕਿਨ ਅੱਜ ਤੱਕ ਮੈਂ ਕਿਸੇ ਵੀ ਗੁਰਸਿੱਖ ਤੇ ਕਿਸੇ ਵੀ ਗੁਰਦੁਆਰੇ ਦੇ ਵਿੱਚ ਸਵੇਰੇ ਸੋਹਣੇ ਦਾ ਪਾਠ ਹੁੰਦਿਆਂ ਨਹੀਂ ਵੇਖਿਆ। ਅੰਮ੍ਰਿਤ ਵੇਲੇ ਸਿੱਖ ਉੱਠਦਾ ਹੈ, ਉਹ ਜਿੱਥੇ ਗੁਰਮੰਤਰ ਤੇ ਮੂਲ ਮੰਤਰ ਦਾ ਜਾਪ ਕਰਦਾ, ਗੁਰਬਾਣੀ ਦੇ ਆਰੰਭ ਸਮੇਂ ਜਪਜੀ ਦਾ ਜੁੜਦਾ ਹੈ ਬਾਣੀ, ਲੇਕਿਨ ਰਾਤ ਨੂੰ ਸੌਣ ਲੱਗਿਆ ਆਪਾਂ ਜਪਜੀ ਦਾ ਪਾਠ ਨਹੀਂ ਕਰਦੇ, ਸੁੰਢ ਦਾ ਪਾਠ ਕਰਦੇ ਹਾਂ। ਰਹਿ ਰਾਸ ਦਾ ਪਾਠ ਗੁਰੂ ਕੀ ਬਾਣੀ ਹੈ, ਪਰ ਇਹਨੂੰ ਆਮ ਕਰਕੇ ਆਪਾਂ ਦਿਨ ਛਕਣ ਦੇ ਮੌਕੇ ਤੇ ਕਰਦੇ ਹਾਂ। ਬਾਣੀ ਰਹਿ ਰਾਸ ਦੀ ਹੈ, ਬਾਣੀ ਸੋਹਣੇ ਦੀ ਹੈ, ਬਾਣੀ ਜਪਜੀ ਦੀ ਹੈ। ਜਿਸ ਤਰ੍ਹਾਂ ਜਿਹੜਾ ਭੈਰੋ ਰਾਗ ਹੈ ਇਹਦੇ ਗਾਉਣ ਦਾ ਟਾਈਮ ਰਾਤ ਨੂੰ 12 ਵਜੇ ਤੋਂ ਬਾਅਦ ਦਾ, 12 ਤੋਂ 2 ਦੇ ਦਰਮਿਆਨ। ਤਾਂ ਹੁਣੇ ਹੀ ਗੁਰਮੁਖ ਪਿਆਰੇ ਰਾਜੀਵ ਸਿੰਘਾਂ ਰਿਆਸਤਾਂ ਦੀ ਵਾਰ ਦਾ ਭੋਗ ਪਾਇਆ ਦਰਬਾਰ ਸਾਹਿਬ ਗੁਰੂ ਕੇ ਰਾਜੀਵ ਸਿੰਘਾਂ ਨੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਹੈ, ਲੇਕਿਨ ਹੁਣ ਜਿਹੜਾ ਉੱਥੇ ਅਲਾਪ ਚੱਲਣਾ, ਹੁਣ ਬਲਾਵਲ ਦੀ ਚੌਂਕੀ ਚੱਲਣੀ ਹੈ ਬਲਾਵਲ ਦੀ, ਲੇਕਿਨ ਆਸਾ ਦੀ ਵਾਰ ਦੇ ਮੌਕੇ ਤੇ ਬਲਾਵਲ ਦੀ ਚੌਂਕੀ ਕਿਉਂ ਨਹੀਂ? ਗੁਰਮੁਖੋ, ਰਾਗਾਂ ਦਾ ਵੱਖ ਵੱਖ ਮਹਾਤਮਾ, ਇਹ ਵੱਖਰੀ ਗੱਲ ਹੈ ਕਿ ਆਪਾਂ ਜੇ ਰਾਗਾਂ ਦੀ ਕੀਮਤ ਨਹੀਂ ਕਰਦੇ ਤੇ ਰਾਗੀ ਰਾਗਾਂ ਨੂੰ ਛੱਡਦਾ ਸੂਰਵਰ। ਅਸੀਂ ਜਿਹੜੀ ਚੀਜ਼ ਦੀ ਕਦਰ ਨਾ ਹੋਵੇ ਉਹ ਹੌਲੀ ਹੌਲੀ ਸਮਾਜ ਵਿੱਚੋਂ ਅਲੋਪ ਹੋ ਜਾਂਦੀ। ਜਿੰਨੀਆਂ ਵੱਧ ਕੁਕੀਆਂ ਨਾ ਲਾਵੇ ਆਪਾਂ ਵੱਧ ਤੋਂ ਵੱਧ ਉਹਨੂੰ ਮਾਇਆ ਦਿੰਦੇ ਹਾਂ, ਉਹਨੂੰ ਸਨਮਾਨ ਕਰਦੇ ਹਾਂ। ਜਿਹੜਾ ਰਾਗਾਂ ਦਾ ਕਦਰ ਬਣ ਜਿਵੇਂ ਆਪਣੇ ਮੰਡੀ ਸਾਹਿਬ ਵਾਲੇ ਭਾਈ ਰਾਗੀ ਰਵੇਲ ਸਿੰਘ ਨੇ ਰਾਗਾਂ ਦੇ ਮਾਰ ਮੇਰੇ ਖਿਆਲ ਮੁਤਾਬਕ ਇਹਨਾਂ ਨੂੰ ਕਦੇ ਪ੍ਰੋਗਰਾਮ ਨਹੀਂ ਆਇਆ ਹੋਣਾ, ਆਇਆ ਉਸ ਸਾਲ ਵਿੱਚ ਸ਼੍ਰੀ ਇੱਕ ਅੱਧਾ, ਕਿਉਂਕਿ ਰਾਗਾਂ ਦੇ ਮੁਤਾਬਕ ਕੀਰਤਨ ਕਰਦੇ ਤਾਂ ਸਾਨੂੰ ਰਾਗ ਚੰਗੇ ਨਹੀਂ ਲੱਗਦੇ। ਤੁਸੀਂ ਕਹਿ ਸਕਦੇ ਭਾਈ ਸਾਹਿਬ ਤੁਸੀਂ ਕਹਿਣਾ ਕੀ ਚਾਹੁੰਦੇ ਹੋ, ਕੀ ਬਜ਼ਾਰ ਪਾਉਂਦੇ ਹੋ? ਗੁਰਮੁਖੋ, ਜਿਹੜਾ ਬਸੰਤ ਰਾਗ ਹੈ ਇਹਦੇ ਚ ਇੰਨੀ ਤਾਕਤ ਹੈ ਕਿ ਜੇ ਸੁਰ ਨਾਲ ਰਾਗੀ ਗਾਇਆ ਰਾਗ ਦਾ ਗਿਆਤਾ ਤੇ ਸੁੱਕਾ ਹੋਇਆ ਬੂਟੇ ਚ ਕੋਂਡਾਂ ਫੁੱਟ ਪੈਣਗੀਆਂ ਬਸੰਤ ਰਾਗ ਕਰਕੇ, ਦੀਵਾ ਬੁਝਿਆ, ਦੀਵੇ ਵਿੱਚ ਤੇਲ ਹੈ, ਦੀਵੇ ਵਿੱਚ ਵੱਟੀ ਹੈ, ਕੋਈ ਮਾਪਸ ਨਹੀਂ, ਕੋਈ ਤੀਲੀ ਨਹੀਂ, ਲੇਕਿਨ ਗੁਰਮੁਖ ਪਿਆਰਾ ਦੀਪਕ ਰਾਗ ਦਾ ਜਾਣਨ ਵਾਲਾ ਰਾਗੀ ਦੀਪਕ ਰਾਗ ਆਵੇ ਤੇ ਗੁਰਮੁਖ ਦੀਵਾ ਬਿਨਾਂ ਮਾਚਸ ਤੋਂ ਵੱਧ ਸਕਦਾ ਹੈ। ਇਹ ਨਹੀਂ ਤਾਕਤ ਹੈ ਦੀਪਕ ਰਾਗ ਵਿੱਚ। ਆਪਾਂ ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਪੜ੍ਹਦੇ ਹਾਂ। ਕੋਈ 10-15 ਸਾਲ ਪਹਿਲਾਂ ਰਾਗ ਮਾਲਾ ਦੇ ਸੰਬੰਧ ਵਿੱਚ ਬੜਾ ਵੇਲਾ ਪਿਆ। ਬਾਬਾ ਠਾਕੁਰ ਸਿੰਘ ਨੇ ਦੋ ਸਿੰਘ ਮੇਰੇ ਘਰ ਭੇਜੇ, ਉਹਨਾਂ ਨੇ ਸੁਣਿਆ ਦਿੱਤਾ ਵੀ ਗੁਰਮੁਖ ਸਾਹਿਬ ਤੋਂ ਬਾਬਾ ਠਾਕੁਰ ਸਿੰਘ ਕਹਿੰਦੇ ਵੀ ਜੋ ਤੂੰ ਮਹਾਂਪੁਰਸ਼ਾਂ ਕੋਲ ਪੜ੍ਹਿਆ ਉਹਦੇ ਮੁਤਾਬਕ ਜਵਾਬ ਦੇ ਕਿ ਰਾਗ ਮਾਲਾ ਗੁਰੂ ਕੀ ਬਾਣੀ ਕਿਵੇਂ ਹੈ, ਕਿਉਂਕਿ ਬਹੁਤ ਸਾਰੇ ਲੋਕ ਰਾਗ ਮਾਲਾ ਨੂੰ ਬਾਣੀ ਨਹੀਂ ਮੰਨਦੇ। ਤੂੰ ਮਹਾਂਪੁਰਸ਼ਾਂ ਕੋਲ ਵਿਦਿਆ ਪੜ੍ਹੀ ਹੈ ਤੇ ਰਾਗ ਮਾਲਾ ਦੇ ਬਾਰੇ ਕੁਝ ਨਾ ਕੁਝ ਲਿਖਣਾ ਕਰ, ਤੇ ਲਿਖ ਜਲਦੀ ਤੋਂ ਜਲਦੀ। ਉਹਨਾਂ ਦਾ ਹੁਕਮ ਮੰਨ ਕਰਕੇ ਮੈਂ ਇੱਕ ਨਿੱਕੀ ਜਿਹੀ ਪੁਸਤਕ ਲਿਖੀ, ਉਹਦਾ ਨਾਮ ਹੈ ਰਾਗ ਮਾਲਾ ਗੁਰੂ ਕੀ ਬਾਣੀ ਹੈ। ਜਿਹੜੀ ਮੈਂ ਹੁਣ ਗੱਲ ਕਰਨਾ ਚਾਹੁੰਦਾ ਇਹ ਇਹ ਹੈ, ਜਦੋਂ ਮੈਂ ਉਹ ਕਿਤਾਬ ਲਿਖ ਰਿਹਾ ਸਾਂ ਤੇ ਇੱਕ ਨੁਕਤੇ ਤੇ ਆ ਕੇ ਮੈਨੂੰ ਸਮਝਣਾ ਪਵੇ, ਜਿਹੜਾ ਮਾਣ ਕਰਨਾ ਨਾ ਕਿ ਮੈਂ ਬਹੁਤ ਵੱਡਾ ਵਿਦਵਾਨ, ਇਹ ਮੂਰਖ ਦੀ ਨਿਸ਼ਾਨੀ ਹੈ। ਵਿਦਵਾਨ ਕੇਵਲ ਤੇ ਕੇਵਲ ਗੁਰੂ ਹੈ, ਮਨੁੱਖ ਗੁਰੂ ਤੋਂ ਵੱਧ ਵਿਦਵਾਨ ਨਹੀਂ। ਤੇ ਜੇ ਵਿਦਿਆ ਬਖਸ਼ੀ ਤੇ ਗੁਰੂ ਦਾ ਧੰਨਵਾਦ ਕਰੇ, ਚਾਰ ਅੱਖਰਾਂ ਨੂੰ ਪੜ੍ਹ ਕੇ ਆਪਣੇ ਆਪ ਨੂੰ ਬੰਦੇ ਨੂੰ ਵਿਦਿਆ ਦਾ ਮਾਣ ਕਰਨਾ ਬਿਲਕੁਲ ਬੇਵਕੂਫੀ। ਮੇਰੇ ਮਨ ਵਿੱਚ ਦੁਬਧਾ ਆਈ ਕੁਝ ਲਿਖਣ ਤੋਂ ਬਾਅਦ, ਰਾਗ ਮਾਲਾ ਦਾ ਆਰੰਭ ਹੁੰਦਾ ਤੇ ਉੱਥੇ ਰਾਗ ਪਹਿਲਾਂ ਭੈਰੋ ਆਰੰਭ ਹੁੰਦਾ ਹੈ, ਪ੍ਰਥਮ ਰਾਗ ਭੈਰੋ ਦੇ ਕਰ ਹੀ। ਜੋ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣ ਪਾਣੀ ਦਾ ਪਾਠ ਆਰੰਭ ਹੁੰਦਾ ਹੈ ਇੱਥੇ ਸ਼੍ਰੀ ਰਾਗ ਆਰੰਭ ਹੁੰਦਾ ਹੈ, ਇੱਥੇ ਸ਼੍ਰੀ ਰਾਗ ਆਰੰਭ, ਉੱਥੇ ਭੈਰੋ ਰਾਗ ਆਰੰਭ। ਤੇ ਗੁਰੂ ਪਾਤਸ਼ਾਹ ਨੇ ਇਹ ਦੋਵੇਂ ਵਿਰੋਧੀ ਵਿਚਾਰਧਾਰਾ ਨੂੰ ਇਕੱਠਿਆ ਕਿਉਂ ਕੀਤਾ? ਜਿਹੜੇ ਮੰਨਦੇ ਨੇ ਉਹ ਤਰਕ ਕਰਦੇ ਨੇ ਕਿ ਉੱਥੇ ਭੈਰੋ ਰਾਗ ਪਹਿਲਾਂ, ਸ਼੍ਰੀ ਰਾਗ ਉੱਥੇ ਪਹਿਲਾਂ, ਇਸ ਕਰਕੇ ਗੁਰੂ ਕੀ ਬਾਣੀ ਨਹੀਂ। ਅੰਤਰਜਾਮੀ ਡੇਰਾ ਇੱਥੇ ਹੈ, ਇੱਥੇ ਇੱਕ ਬਜ਼ੁਰਗ ਵਿਦਵਾਨ ਰਹਿੰਦੇ ਸਨ ਸੰਤ ਬਾਬਾ ਕਰਤਾਰ ਸਿੰਘ। ਮੈਂ ਨਿਮਰਤਾ ਸਹਿਤ ਅਦਬ ਨਾਲ ਉਹਨਾਂ ਦੇ ਕੋਲ ਗਿਆ, ਗੁਰੂ ਫਤਿਹ ਬੁਲਾਈ ਤੇ ਜਾ ਕੇ ਬੇਨਤੀ ਕੀਤੀ ਵੀ ਮੈਂ ਪੁਰਸ਼ਾ ਮੇਰਾ ਮਸਲਾ ਇੱਥੋਂ ਹੱਲ ਨਹੀਂ ਹੁੰਦਾ, ਆਪ ਵਿਦਵਾਨ ਹੋ, ਨਿਰਮਲੇ ਹੋ, ਤੁਸੀਂ ਵਿਦਿਆ ਦੇ ਸਕਾਲਰ ਮੰਨਿਓ ਤੇ ਮੇਰਾ ਮਸਲਾ ਹੱਲ ਕਰੋ। ਉਹ ਕਹਿੰਦੇ ਗਿਆਨੀ ਜੀ, ਇਸ ਰਾਗ ਮਾਲਾ ਵਿੱਚ ਪੰਕਤੀ ਖਸ਼ਟ ਰਾਗ ਉਹ ਲਗਾਏ। ਮੈਂ ਕਿਹਾ ਜੀ ਹਾਂ। ਕਹਿੰਦੇ ਉਹਨਾਂ ਦਾ ਅਰਥ ਹੁੰਦਾ ਕਿ ਹੋਰਨਾ ਨੇ ਗਾਇਦ ਕਿਹੜੇ, ਜਿਹੜੇ ਭੈਰੋ ਰਾਗ ਨੂੰ ਮੰਨਦੇ ਨੇ, ਔਰ ਉਹਨਾਂ ਦੀ ਤੱਤੀ ਨੂੰ ਲੈ ਕਰਕੇ ਮਹਾਰਾਜ ਨੇ ਰਾਗ ਮਾਲਾ ਵਿੱਚ ਭੈਰੋ ਰਾਗ ਲਿਖਿਆ ਹੈ ਤੇ ਦੋਰਤਾਂ ਵਾਲੀਆਂ ਪੱਤੀਆਂ ਨੇ ਸਾਡੇ ਹਿੰਦੁਸਤਾਨ ਚ ਇੱਕ ਵੈਸ਼ਨੂ ਪੱਤੀ ਤੇ ਇੱਕ ਭੈਰਵੀ ਪੱਤੀ ਹੈ ਜਿਹੜੇ ਮਾਂ ਸਾਹਿਬ ਤੋਂ ਜੀ ਹੱਤਿਆ ਤੋਂ ਪਰਹੇਜ ਕਰਦੇ ਨੇ ਉਹਨਾਂ ਨੂੰ ਕਹਿੰਦੇ ਵੈਸ਼ਨਵੀ ਪੱਤੀ ਤੇ ਜਿਹੜੇ ਮਾਂ ਸ਼ਰਾਬ ਆਪ ਦਾ ਸੇਵਨ ਕਰਦੇ ਜਿਸ ਤਰ੍ਹਾਂ ਜੋ ਵੀ ਲੋਕ ਭੈਰਵੀ ਲੋਕ ਵਾਮ ਮਾਰਗੀ ਲੋਕ ਉਹ ਭੈਰੋ ਨੂੰ ਪਹਿਰਾ ਫੈਸ ਦਿੰਦੇ ਨੇ ਤੁਹਾਡੀ ਗਿਆਤ ਲਈ ਬੇਨਤੀ ਕਰਾਂ ਸ਼ਾਇਦ ਪਤਾ ਹੋਵੇ ਕਿ ਨਾਪ ਜੀ ਨੂੰ ਆਪ ਤਾਂ ਗੁਰਦੁਆਰੇ ਕੜਾਹ ਪ੍ਰਸ਼ਾਦ ਦੀ ਦੇਵੀ ਚੜ੍ਹਾਉਣੇ ਆ ਨਾ ਜਿਹੜੇ ਭੈਰੋ ਨੂੰ ਮੰਨਦੇ ਨੇ ਗੁਰਮੁਖੋ ਤੇ ਸ਼ਰਾਬ ਚੜ੍ਹਾਉਂਦੇ ਨੇ ਸ਼ਰਾਬ ਔਰ ਮੈਂ ਇੱਕ ਅੰਦਾਜ਼ਾ ਲਾਇਆ ਮੇਰਾ ਅੰਦਾਜ਼ਾ ਗਲਤ ਵੀ ਹੋ ਸਕਦਾ ਕਿ ਜਿਹੜਾ ਆ ਪਿੱਛੇ ਰੋਡੇ ਸ਼ਾਹ ਦਾ ਮੇਲਾ ਲੰਘਿਆ ਉੱਥੇ ਲੋਕੀ ਹਜ਼ਾਰਾਂ ਮਣ ਸ਼ਰਾਬ ਚੜ੍ਹਾਉਂਦੇ ਨੇ ਹੋ ਸਕਦਾ ਕਿ ਰੋਡੇ ਸ਼ਾਹ ਭੈਰਵੀ ਮਤਲਬ ਸੰਬੰਧਿਤ ਹੋਵੇ ਪਰ ਸਿੱਖਾਂ ਨੂੰ ਜਾਣਾ ਬਿਲਕੁਲ ਅਲਾਊਡ ਨਹੀਂ ਕਿਉਂਕਿ ਅਸੀਂ ਵੈਸ਼ਨਵੀ ਭਗਤੀ ਵਿੱਚ ਅਸੀਂ ਭੈਰਵੀ ਭਗਤੀ ਵਿੱਚ ਨਹੀਂ ਸਾਡੀ ਗੁਰਦੇਵ ਦਾ ਸੰਦੇਸ਼ ਹੈ ਧੌਲ ਧਰਮ ਦਇਆ ਕਪੂਤ ਦਇਆ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਮੇਲ ਸਿਧਾਂਤ ਮੈਂ ਪਾਸੇ ਨਾ ਜਾਵਾਂ ਤੋ ਗੁਰਮੁਖਾ ਸ਼੍ਰੀ ਰਾਗ ਹੈ ਇਹਦੇ ਵਿੱਚ ਤਾਕਤ ਹੈ ਕਿ ਇਹ ਮੁਰਦੇ ਨੂੰ ਜਿੰਦਿਆ ਕਰਨ ਦੀ ਸਮਰੱਥਾ ਰੱਖਦਾ ਰਾਗ ਗੁਰਦੇਵ ਨੇ ਸ਼੍ਰੀ ਰਾਗ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ ਸਾਰਿਆਂ ਤੋਂ ਪਹਿਲਾਂ ਦਰਜ ਕੀਤਾ ਹੈ ਤੋ ਗੁਰਮੁਖਾ ਸ਼੍ਰੀ ਰਾਗ ਦੀ ਇੰਨੀ ਮਹਾਨਤਾ ਕਿ ਮੁਰਦੇ ਨੂੰ ਜਿੰਦਿਆ ਕਰ ਸਕਦਾ ਹੈ ਤੇ ਜੇ ਬੁਰਾ ਨਾ ਮੰਨੇ ਤੇ ਤੇਰੀ ਵੀ ਸ਼ੁਭ ਗੁਣਾਂ ਵਾਲੇ ਪਾਸੇ ਤੋਂ ਮੌਤ ਹੋ ਚੁੱਕੀ ਹੈ ਤੈਨੂੰ ਨਵਾਂ ਜੀਵਨ ਮਿਲੇ ਨਵਾਂ ਜੀਵਨ ਤਾਂ ਮਿਲੇਗਾ ਗੁਰਮੁਖਾ ਇਸ ਰਾਗ ਨੂੰ ਸਮਝਣ ਦਾ ਯਤਨ ਕਰ ਇਹਦੇ ਮੁਤਾਬਕ ਚੱਲ ਗੁਰੂ ਤੈਨੂੰ ਪੁਨਰ ਜੀਵਨ ਦੇਵੇਗਾ ਨਵਾਂ ਜੀਵਨ ਦੇਗਾ ਉਸ ਨਿਯਮ ਦੇ ਤਹਿਤ ਗੁਰਮੁਖੋ ਅੜਬਾ ਜੋ ਪਾਵਨ ਗੁਰਦੇਵ ਨੇ ਹੁਕਮਨਾਮਾ ਬਖਸ਼ਿਸ਼ ਕੀਤਾ ਹੈ ਇਹਦੇ ਚ ਮੇਰੇ ਪਾਤਸ਼ਾਹ ਮਹਾਰਾਜ ਨੇ ਹੁਕਮ ਕੀਤਾ ਤੂੰ ਗੁਰਮੁਖਾ ਤੂੰ ਖੁਸ਼ੀ ਚਾਹੁੰਦਾ ਨਾ ਆਪਾਂ ਅਕਸਰ ਅਰਦਾਸ ਕਰਾਉਂਦੇ ਹਾਂ ਤੇ ਆਪਾਂ ਭਾਈ ਸਾਹਿਬ ਨੂੰ ਕਹਿੰਦੇ ਵੀ ਸਾਡੇ ਰਾਜੀ ਖੁਸ਼ੀ ਦੀ ਅਰਦਾਸ ਕਰੋ ਅਸੀਂ ਸਾਰਾ ਦਿਨ ਅਰਦਾਸਾਂ ਕਰਦੇ ਨੇ ਸਾਡੀ ਡਿਊਟੀ ਹੈ ਤੇ ਜਿੰਨੇ ਵੀ ਭਾਇਣ ਵੀਰਾਂ ਸਾਡੇ ਕੋਲ ਆਉਂਦੇ ਕਹਿੰਦੇ ਭਾਈ ਸਾਹਿਬ ਸਾਡੀ ਸੁੱਖ ਸ਼ਾਂਤੀ ਲਈ ਅਰਦਾਸ ਕਰੋ ਸਾਡੀ ਚੜ੍ਹਦੀ ਕਲਾ ਲਈ ਅਰਦਾਸ ਕਰੋ ਮਹਾਰਾਜ ਸਾਡੇ ਤੇ ਕਿਰਪਾ ਰੱਖੇ ਇਹ ਅਰਦਾਸ ਕਰੋ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਗੁਰਮੁਖਾ ਜੇ ਤੂੰ ਸੁੱਖ ਸ਼ਾਂਤੀ ਚਾਹੁੰਦਾ ਜੇ ਤੂੰ ਚੜ੍ਹਦੀ ਕਲਾ ਚਾਹੁੰਦਾ ਜੇ ਤੂੰ ਵਿਗਾੜ ਚਾਹੁੰਦਾ ਤੇ ਗੁਰਮੁਖਾ ਪਰਮਾਤਮਾ ਦਾ ਸੋਹਲਾ ਗਾ ਪਰਮਾਤਮਾ ਦੀ ਵਡਿਆਈ ਕਰ ਇੱਥੇ ਇੱਕ ਮੈਂ ਸ਼ੰਕਾ ਕਹਿਣਾ ਭੁੱਲਣਾ ਜਾਂ ਮੈਂ ਪਹਿਲਾਂ ਕਲੀਅਰ ਕਰਦੇ ਹਾਂ ਕੋਈ ਤਰਕਵਾਦੀ ਸ਼ੰਕਾ ਕਰਦਾ ਗਿਆਨੀ ਜੀ ਇੱਕ ਪਾਸੇ ਤੁਸੀਂ ਸੁੱਖ ਸੋਹਲੇ ਦੀ ਗੱਲ ਕਰ ਰਹੇ ਹੋ ਇੱਕ ਪਾਸੇ ਰਾਤ ਨੂੰ ਸੌਣ ਲੱਗੇ ਆਪਾਂ ਸੁਲ੍ਹ ਦਾ ਪਾਠ ਕਰਦੇ ਹਾਂ ਮ੍ਰਿਤਕ ਦੇ ਮਨ ਸਮੇਂ ਵੀ ਸੁਲ੍ਹ ਦਾ ਪਾਠ ਕਰਦੇ ਹਾਂ ਇਹ ਵਿਰੋਧੀ ਗੱਲ ਕਿਉਂ ਇਹਦਾ ਜਵਾਬ ਹੈ ਗੁਰਮੁਖੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਮਿਸ਼ਨ ਦੇ ਮੁਤਾਬਕ ਗੁਰੂ ਕਾ ਸਿੱਖ ਮੌਤ ਤੋਂ ਉੱਪਰ ਉੱਠ ਗਿਆ ਉਦਾਹਰਣ ਗਿਆ ਆਪਣੇ ਛੋਟਾ ਗੁਜ਼ਰਦਾ ਵੱਡਾ ਗੁਜ਼ਰਦਾ ਮਾਤਾ ਜੀ ਸਰੀਰ ਛੱਡਣ ਬਜ਼ੁਰਗ ਚੜ੍ਹਾਈ ਕਰ ਜਾਣ ਤੇ ਆਪਾਂ ਕਹਿੰਦੇ ਕਿ ਕਾਕਾ ਚੜ੍ਹਾਈ ਕਰ ਗਿਆ ਮਾਤਾ ਜੀ ਚੜ੍ਹਾਈ ਕਰ ਗਏ ਨੇ ਸਾਡੀ ਬੱਚੀ ਚੜ੍ਹਾਈ ਕਰ ਗਈ ਹੈ ਤੇ ਚੜ੍ਹਾਈ ਕਰਦਾ ਤਗੜਾ ਮਾੜੇ ਉੱਪਰ ਆਪਾਂ ਕਦੇ ਨੀ ਕਿਹਾ ਮਰ ਗਿਆ ਇਹਨੂੰ ਅਜੀ ਕਹਿੰਦੇ ਅਨਵੇਡਰ ਹਮਲਾ ਕਰਨ ਵਾਲਾ ਇਹਦਾ ਅੰਤਰੀ ਭਾਵੇਂ ਕਿ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਨੂੰ ਮੰਨਣ ਵਾਲਾ ਗੁਰਸਿੱਖ ਉਹ ਮੌਤ ਦੇ ਅਧੀਨ ਨੇ ਉਹਨੇ ਮੌਤ ਨੂੰ ਜਿੱਤ ਲਿਆ ਮੌਤ ਤੇ ਹਾਵੀ ਹੈ ਔਰ ਇਸੇ ਕਾਰਨ ਕਰਕੇ ਭਾਈ ਪੂਰਨ ਸਿੰਘ ਨੇ ਲਿਖਿਆ ਇਹ ਨੌਜਵਾਨ ਪੰਜਾਬ ਦੇ ਮੌਤ ਨੂੰ ਮਖੌਲਾ ਕਰਨ ਮਰਨ ਠੀ ਨਹੀਂ ਡਰਦੇ ਉਹਦਾ ਕਾਰਨ ਕੀ ਪੰਜਾਬ ਜਿਉਂਦਾ ਗੁਰਾਂ ਦੇ ਨਾਮ ਤੇ ਗੁਰੂ ਪਾਤਸ਼ਾਹ ਰਹਿਮਤ ਕਰਕੇ ਉਹਨਾਂ ਨੂੰ ਮੌਤ ਦੇ ਭੈ ਤੇ ਉੱਪਰ ਕਰ ਦਿੱਤਾ ਹੈ। ਆਪਣੇ ਵਿਆਹ ਹੋਵੇ, ਆਪਣੀ ਗਲੀ ਹੋਵੇ, ਆਪਣੀ ਮੰਗਣੀ ਹੋਵੇ, ਆਪਾਂ ਨਵੇਂ ਮਕਾਨ ਦਾ ਉਦਘਾਟਨ ਕਰਨਾ ਹੋਵੇ, ਬੱਚਾ ਗੁਜ਼ਰ ਜਾਏ, ਬਜ਼ੁਰਗ ਚੜ੍ਹਾਈ ਕਰ ਜਾਏ, ਤੇ ਗੁਰਮੁਖ ਆਪਾਂ ਆਨੰਦ ਸਾਹਿਬ ਦਾ ਪਾਠ ਲਾਜ਼ਮੀ ਕਰਦੇ ਹਾਂ। ਜਿੰਨਾ ਚਿਰ ਆਨੰਦ ਸਾਹਿਬ ਦਾ ਪਾਠ ਨਾ ਹੋਵੇ ਉਹਨਾਂ ਦੇ ਧਾਰਮਿਕ ਕਰਮ ਅਧੂਰਾ ਹੈ। ਲਾਵਾਂ ਦੇ ਮੌਕੇ ਆਨੰਦ ਸਾਹਿਬ ਦਾ ਪਾਠ, ਮੌਤ ਦੇ ਮੌਕੇ ਤੇ ਆਨੰਦ ਸਾਹਿਬ ਦਾ ਪਾਠ, ਉਹਦਾ ਭਾਵ ਹੈ ਕਿ ਗੁਰੂ ਘਰ ਸਿੱਖ ਗੁਰੂ ਦੀ ਰਹਿਮਤ ਨਾਲ ਸਦੀਵੀ ਆਨੰਦ ਨੂੰ ਪ੍ਰਾਪਤ ਕਰ ਚੁੱਕਾ, ਉਹਦੀ ਕਦੇ ਗਮੀ ਨਹੀਂ ਆਉਂਦੀ। ਇਹ ਪ੍ਰਕਰਨ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਕਲੀਅਰ ਕੀਤਾ ਹੈ, ਜਿਵੇਂ ਹਜ਼ੂਰ ਰਹਿਮਤ ਕਰਦੇ ਨੇ। ਆਪ ਸਰਵਣ ਕਰੀਏ ਜੀ।
ਮਹਾਰਾਜ ਹੋਏ ਸ਼ਾਂਤ ਮਹੱਲਾ ਤੀਜਾ, ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ।
ਰਾਗਾਂ ਦੇ ਨਿਯਮਾਂ ਦੇ ਮੁਤਾਬਕ ਗੁਰਮੁਖੋ ਸੋਈ ਇੱਕ ਰਾਗਣੀ ਹੈ, ਸ਼ਾਂਤ, ਜਿਹਦੇ ਵਿੱਚ ਕਾਵਿ ਤੇ ਸੰਗੀਤ ਦੋ ਪੱਖ ਹੋਣ। ਸ਼ਾਂਤ ਸ਼ਾਂਤ ਦੀ ਚਾਲ ਦਾ ਨਾਂ ਹੈ। ਤਾਲੂ ਗੁਰੂ ਅਮਰਦਾਸ ਪਾਤਸ਼ਾਹ ਨੇ ਦੂਸਰੇ ਘਰ ਸੁਰਤਾਲ ਵਿੱਚ ਇਹ ਪਾਵਨ ਸ਼ਬਦ ਉਚਾਰਨਾ ਕੀਤਾ ਹੈ।
ਸੁਖ ਸੋਹਣ ਰਾ ਹਰ ਧਿਆਵੋ।
ਪਰਮਾਤਮਾ ਏਕ ਹੈ, ਸਾਤ ਸਰੂਪ ਹੈ, ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਗੁਰਮੁਖੋ। ਜੇ ਸੁੱਖਾਂ ਨੂੰ ਪ੍ਰਾਪਤ ਕਰਨਾ ਨਾ, ਜੇ ਤੂੰ ਚੜ੍ਹਦੀ ਕਲਾ ਚਾਹੁੰਦਾ, ਜੇ ਤੂੰ ਆਪਣੇ ਘਰ ਵਿੱਚ ਸ਼ਾਂਤੀ ਚਾਹੁੰਦਾ, ਹਰ ਧਿਆਵੋ ਸੁਖ ਸੋਹਣਾ, ਅੰਨੇ ਕਰ ਕਿਰਪ ਕਰਨੇ ਨੇ। ਪਰਮਾਤਮਾ ਦਾ ਧਿਆਨ ਕਰ, ਗੁਰਮੁਖਾ ਖੁਸ਼ੀ ਹੀ ਖੁਸ਼ੀ ਹੈ। ਜਿਸ ਦਸ਼ਮ ਗ੍ਰੰਥ ਦੇ ਅੱਜ ਲੋਕੀ ਵੈਰ ਪਏ ਨੇ, ਇਹਦੇ ਵਿੱਚ ਇੱਕ ਸਾਖੀ ਆਉਂਦੀ ਹੈ ਨਿੱਚੇ ਦੀ, ਭਾਵੇਂ ਕਿਸੇ ਵੀ ਹੋਵੇ, ਕਿ ਆਪਾਂ ਚੰਗਾ ਪੱਖ ਵਿੱਚੋਂ ਕੱਢਣਾ ਹੈ। ਆਪਾਂ ਗੁਰਮੁਖੋ ਜਾਮਨੂ ਖਾਂਦੇ ਨਾ, ਜਾਮਨੂ ਤੇ ਜਾਮਨੂ ਦੀ ਗਿੜਕ ਸੁੱਟੀ ਜਾਂਦੀ ਤੇ ਛਿੱਲ ਖਾਧੀ ਜਾਂਦੀ ਹੈ ਜਾਮਨੂ ਦੀ। ਆਪਾਂ ਅਨਾਰ ਖਾਂਦੇ ਹਾਂ, ਉਹਦੀਆਂ ਛਿੱਲਾਂ ਸੁੱਟ ਕਰਕੇ ਦਾਣੇ ਚੱਬਦੇ, ਵਿੱਚੋਂ ਦਾਣੇ ਖਾਂਦੇ ਹਾਂ। ਲੇਕਿਨ ਕੇਲਾ ਖਾਣਾ ਹੋਇਆ, ਉੱਥੇ ਛਿੱਲਾਂ ਨੂੰ ਸੁੱਟਿਆ ਜਾਂਦਾ ਤੇ ਗੁੱਦਾ ਖਾਧਾ ਜਾਂਦਾ। ਅੰਬ ਚੂਪਣਾ, ਛਿੱਲ ਵੀ ਸੁੱਟ ਦਿੰਦੇ ਹਾਂ, ਗੁਥਲੀ ਵੀ ਸੁੱਟ ਦਿੰਦੇ ਹਾਂ ਤੇ ਆਪਾਂ ਵਿੱਚੋਂ ਗੁੱਦਾ ਖਾਂਦੇ ਹਾਂ ਗੁੱਦਾ। ਇਸੇ ਤਰ੍ਹਾਂ ਗੁਰੂ ਪਿਆਰੋ, ਆਪਾਂ ਉਪਰਾਲਾ ਕਰਨਾ ਤੇ ਆਪਾਂ ਨੂੰ ਕਿਤੋਂ ਵੀ ਗੱਲ ਮਿਲੇ ਆਪਾਂ ਚੰਗੀ ਗੱਲ ਨੂੰ ਗ੍ਰਹਿਣ ਕਰਨਾ। ਚੰਗੀ ਕਿਤੋਂ ਵੀ ਮੇਰੇ ਦੁਸ਼ਮਣ ਦੀ ਵੀ ਗੱਲ ਵੀ ਤੈਨੂੰ ਪੱਲੇ ਬੰਨੋ। ਉੱਥੇ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਹੈ, ਕਿਸੇ ਦੇ ਘਰ ਬੱਚੇ ਹੋਏ ਤੇ ਜਿਵੇਂ ਰਾਇਤ ਆ ਤੇ ਆਪਾਂ ਸੁਖੜਾ ਲਾਉਣ ਜਾਂਦੇ ਹਾਂ, ਪਤੀ ਤੇ ਪਤਨੀ ਆਨੰਦਪੁਰ ਸਾਹਿਬ ਕਲਗੀ ਧਰ ਪਾਤਸ਼ਾਹ ਨੂੰ ਮੱਥਾ ਟੇਕਣ ਜਾ ਰਹੇ ਸਨ। ਤੇ ਜਿਵੇਂ ਸਾਡਾ ਆਮ ਪੰਜਾਬੀਆਂ ਦਾ ਸੁਭਾਅ ਹੈ, ਜਿਹੜੇ ਅੰਗਰੇਜ਼ ਲੋਕ ਨੇ ਨਾ, ਉਹ ਬੇਪਰਵਾਹ ਮਸਤ ਹੁੰਦੇ, ਆਪਾਂ ਵੇਹਦੇ ਹਾਂ ਨਾ, ਆਪਾਂ ਉਹਨਾਂ ਵੱਲ ਦੌੜ ਪਾਉਣਾ ਵੇਖੀ ਜਾਂਦੇ, ਆਪਣੇ ਚੱਲ ਉੱਤਰ ਹੀ ਜਾਂਦੇ ਨੇ। ਇੱਥੇ ਆਪਣੇ ਕੋਲ ਬੜੇ ਆਉਂਦੇ ਨੇ ਬਾਹਰ ਅੰਗਰੇਜ਼, ਤੇ ਆਪਣੇ ਪੰਜਾਬੀਆਂ ਦੀ ਆਮ ਆਦਤ ਬਿਡਰ ਬਿਡਰ ਵੇਖੀ ਜਾਂਦੇ ਉਹਨਾਂ ਵੱਲ, ਅੰਗਰੇਜ਼ੀ ਸਾਨੂੰ ਆਉਂਦੀ ਨਹੀਂ, ਤੇ ਹਾਲੇ ਕਹਿ ਕੇ ਆਲੇ ਕੀ ਹਾਲ ਉਹਨਾਂ ਵਿਚਾਰ ਨੂੰ, ਕੀ ਪਤਾ ਵੀ ਕੀ ਕਹਿੰਦੇ ਨੇ। ਪਰ ਸਾਡੀ ਆਦਤ ਹੈ, ਮਜਬੂਰ ਅਸੀਂ ਆਪਣੀ ਆਦਤ ਤੋਂ। ਸਾਡੇ ਵਿੱਚ ਇੱਕ ਹੋਰ ਔਗਣ ਹੈ, ਤੇ ਬੰਦਾ ਕਿਸੇ ਵੀ ਕੰਮ ਜਾ ਰਿਹਾ ਤੇ ਆਪਾਂ ਕਿਹਨੂੰ ਕਿਧਰ ਨੂੰ ਚੜ੍ਹਾਈਆਂ ਕੀਤੀਆਂ ਨੇ, ਸਾਡੀ ਕਮਜ਼ੋਰੀ ਹੈ। ਇਹਨੂੰ ਰਿਲ ਕੇ ਇੰਟਰਫੀਅਰ ਕਰਨਾ, ਦਖਲ ਅੰਦਾਜ਼ੀ। ਜਦੋਂ ਉਹ ਪਤਨੀ ਤੇ ਪਤਨੀ ਆਪਣੇ ਛੋਟੇ ਮਸੂਮ ਬੱਚਿਆਂ ਦੇ ਸਵੇਤ ਬੇੜੀ ਚ ਬੈਠੇ ਰਹਿ ਤੇ ਮਲਾਹ ਨੇ ਪੁੱਛਿਆ ਕਿ ਸਿੰਘ ਸਾਹਿਬ ਕਿਧਰ ਨੂੰ ਤਿਆਰੀਆਂ, ਉਹ ਕਹਿਣ ਲੱਗਾ ਕਿ ਕਲਗੀ ਪ੍ਰਤਾਪ ਸਾਰੇ ਲਾਲਾਂ ਨੂੰ ਦੀ ਜੋੜੀ ਦਿੱਤੀ ਹੈ, ਮੱਥਾ ਟਿਕਾਉਣ ਚੱਲੇ ਗੁਰਦੇਵ ਦਾ ਸ਼ੁਕਰਾਨਾ ਕਰਨ। ਜਿਹੜੀ ਬੀਬੀ ਸੀ ਨਾ ਉਹਦਾ ਸੁਭਾਅ ਸੀ ਵੀ ਹਰ ਗੱਲ ਨੂੰ ਉਲਟ ਕਰਨਾ ਇਹ ਸੁਭਾਅ ਹੁੰਦਾ ਆਪਣਾ ਹੁਣ ਸਾਡਾ ਇੱਕ ਸਿੰਘ ਇੱਥੇ ਗ੍ਰੰਥੀ ਜੋ ਵੀ ਕਰਦਾ ਹੈ ਜਥੇ ਦਾ ਬਾਬਾ ਕਿਰਪਾਲ ਸਿੰਘ ਦੇ ਮੌਕੇ ਸੀ ਰਹਿੰਦੇ ਸਨ ਤੇ ਉਹ ਡਰਾਈਵਰ ਸੀ ਗੱਡੀ ਦਾ ਤੇ ਸੰਤਾਂ ਨੂੰ ਜਿਹੜੀ ਵੀ ਕੰਮ ਕਰਾਉਣਾ ਉਹਨੂੰ ਉਲਟ ਕਹਿੰਦੇ ਸਨ ਮੇਰੀ ਉਮਰ ਦਾ ਸਿੰਘ ਸੰਤਾਂ ਨੇ ਨਾਂ ਲੈ ਕਹਿਣਾ ਤਾਂ ਬਚਿੱਤਰ ਸਿੰਘ ਆਪਾਂ ਗੱਡੀ ਅਜੇ ਮਹੀਨਾ ਨਹੀਂ ਧੋਣ ਦੀ ਲੋੜ ਉਹਨੂੰ ਕਹਿੰਦੇ ਬਾਬਾ ਜੀ ਚੱਲਦੇ ਨੀ ਅੱਜ ਹੀ ਧੋਣੀ ਹੈ ਸੰਤਾਂ ਨੂੰ ਪਤਾ ਸੀ ਕਿ ਅੱਜ ਕੰਮ ਕਰਾਉਣਾ ਤੇ ਜੇ ਉਹਨਾਂ ਕਹਿਣਾ ਵੀ ਗੁਰਮੁਖਾ ਤੇਲ ਨਾ ਪਵਾਈ ਉਹਨੇ ਕਹਿਣਾ ਬਾਬਾ ਜੀ ਭੋਰਾ ਤੇਲ ਨਹੀਂ ਵਿੱਚ ਸੁਭਾਅ ਪੁੱਠਾ ਸ਼ੂਰਾ ਇਸੇ ਤਰ੍ਹਾਂ ਉਹ ਬੀਬੀ ਦਾ ਸੁਭਾਅ ਪੁੱਠਾ ਸੀ ਉਹ ਕਹਿਣ ਲੱਗੀ ਕਿਹੜਾ ਕਰਗੀ ਵਾਲਾ ਮਲਾਹ ਨੇ ਪੁੱਛਿਆ ਵੀ ਭਾਈ ਸਾਹਿਬ ਕਿਧਰ ਨੂੰ ਤਿਆਰੀ ਕਹਿਣ ਲੱਗਾ ਜੀ ਗੁਰੂ ਨੇ ਦੋ ਲਾਲ ਦਿੱਤੇ ਨੇ ਆਨੰਦਪੁਰ ਸਾਹਿਬ ਗੁਰਦੇਵ ਨੂੰ ਮੱਥਾ ਟਿਕਾਉਣ ਚਲੇ ਨਮਸਕਾਰ ਕਰਨ ਤੇ ਬੀਬੀ ਵਿੱਚੋਂ ਬੋਲ ਪਈ ਮੈਂ ਨਹੀਂ ਜਾਣਦੀ ਤੇਰੇ ਕਲਗੀਆਂ ਵਾਲੇ ਮੈਨੂੰ ਤਾਂ ਲਾਲਾਂ ਵਾਲੇ ਦਿੱਤਾ ਲਾਲਾਂ ਵਾਲੇ ਨੇ ਹੁਣ ਦੋ ਪਤੀ ਦੇ ਪਤਨੀ ਦੋ ਨਿੱਕੇ ਮਸੂਮ ਬੱਚੇ ਇੰਨੀ ਤਰੱਕੀ ਵੱਧ ਗਈ ਤੇ ਬੰਦੇ ਨੂੰ ਗੁੱਸਾ ਕਹਿਣ ਲੱਗਾ ਵੀ ਜੇ ਲਾਲਾਂ ਵਾਲੇ ਦਿੱਤੇ ਤੇ ਮੈਨੂੰ ਲਾਲਾਂ ਵਾਲੇ ਪੁੱਤਰ ਚਾਹੀਦੇ ਨੇ ਉਹਨੇ ਵਜਾ ਕੇ ਵਿਆਹ ਛੋੜ ਦਿੱਤੇ ਕਹਿਣ ਲੱਗਾ ਮੈਨੂੰ ਹੀ ਚਾਹੀਦੇ ਲੜਕੇ ਦੋਵੇਂ ਜਾਣੇ ਆਪਣੇ ਉਹ ਕਹੇ ਕਿ ਲਾਲਾਂ ਵਾਲੇ ਦਿੱਤੇ ਕਹੇ ਕਲਗੀ ਵਾਲੇ ਨੇ ਦਿੱਤੇ ਨੇ ਮਲਾਹ ਨੇ ਬੜਾ ਸਮਝਾਇਆ ਆਨੰਦਪੁਰ ਸਾਹਿਬ ਪਹੁੰਚੇ ਤੇ ਪੁੱਛਿਆ ਸਿੰਘਾ ਕਿਵੇਂ ਕਹਿਣ ਲੱਗਾ ਪਾਤਸ਼ਾਹ ਮੈਂ ਤੇਰੇ ਤੋਂ ਬੜਾ ਕਿਸੇ ਨੂੰ ਜਾਣਦਾ ਨਹੀਂ ਤੇ ਮੇਰੇ ਕਲਗੀਧਰ ਪਾਤਸ਼ਾਹ ਨੇ ਚਾਦਰਾ ਖੋਲ ਕੇ ਆਖਿਆ ਸਿੰਘਾ ਆਪਣੇ ਪਛਾਣ ਕੇ ਲੈ ਲਾ ਇਹਦੇ ਤੇ ਭਾਵ ਹੈ ਸ਼ਰਧਾ ਵਿਸ਼ਵਾਸ ਸਾਜੀ ਕਿਸ ਤਰ੍ਹਾਂ ਦੀ ਹੈ ਸੱਚੀ ਹੈ ਜਾਂ ਦ੍ਰਿਸ਼ਟਾਂਤ ਹੈ ਪਰ ਇਸ ਵਿਦਵਾਨ ਦੇ ਕਹਿਣ ਦਾ ਮੇਨ ਧਾਰਨ ਕਿ ਗੁਰਮੁਖਾ ਆਪਣੇ ਗੁਰੂ ਤੋਂ ਸ਼ਰਧਾ ਨਾ ਤੋੜ ਇੱਕ ਤੇ ਵਿਸ਼ਵਾਸ ਰੱਖਣਾ ਕਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਕਿ ਗੁਰਮੁਖਾ ਜੇ ਸ਼ਰਧਾ ਚਾਹੁੰਦਾ ਮਾਫ਼ ਕਰਨਾ ਜੇ ਸੁੱਖ ਚਾਹੁੰਦਾ ਹਰੀ ਦਾ ਧਿਆਨ ਧਰ ਹਰ ਧਿਆਵੋ ਸੁੱਖ ਸੋਲਣਾ ਪਰਮਾਤਮਾ ਦਾ ਧਿਆਨ ਰੱਖਣਾ ਗੁਰਮੁਖਾ ਸੁੱਖ ਹੀ ਸੁੱਖ ਹੈ ਸ਼ਾਂਤੀ ਸ਼ਾਂਤੀ ਹੈ ਟਕਾ ਹੀ ਟਕਾ ਹੈ
ਗੁਰਮੁਖ ਹਰ ਫਲ ਪਾਵੋ
ਗੁਰਮੁਖਾ ਇਹ ਜਿਹੜਾ ਫਲ ਹੈ ਨਾ ਅੰਮ੍ਰਿਤ ਫਲ ਇਹ ਤੈਨੂੰ ਗੁਰੂ ਦੇ ਰਾਹੀ ਮਿਲਣਾ ਕਿਸੇ ਜਣੇ ਖਣੇ ਕੋਲ ਨਹੀਂ ਕਿਸੇ ਮਨੁੱਖ ਕੋਲ ਨਹੀਂ ਗੁਰਮੁਖ ਦਾ ਅਰਥ ਹੈ ਗੁਰੂ ਦੇ ਰਾਹੀ ਹਰ ਫਲ ਪਾਵੋ ਜਿਹੜਾ ਪਰਮਾਤਮਾ ਦਾ ਫਲ ਪ੍ਰਾਪਤ ਹੋਣਾ ਪਰਮਾਤਮਾ ਦੀ ਪ੍ਰਾਪਤੀ ਹੋਣੀ ਹੈ ਇਹ ਗੁਰਮੁਖਾ ਗੁਰੂ ਦੇ ਰਾਹੀਂ ਹੋ ਸਕਦੀ ਹੈ ਗੁਰੂ ਦੇ ਉਪਦੇਸ਼ ਸਦਕਾ
ਗੁਰਮੁਖ ਫਲ ਪਾਵੋ ਹਰ ਨਾਮ ਧਿਆਵੋ
ਪਹਿਲੇ ਸ਼ਬਦ ਹੈ ਨਾ ਇਹਨੂੰ ਗ੍ਰੈਮਰ ਦੇ ਮੁਤਾਬਕ ਕਹਿੰਦੇ ਨੇ ਸਿੰਘਾ ਬਲੋਕਨੀ ਸ਼ਬਦ ਜੇ ਵੱਖ ਵੱਖ ਛੰਦਾਂ ਦੀਆਂ ਚਾਲਾਂ ਤੇ ਕਿਸਮਾਂ ਹੁੰਦੀਆਂ ਨੇ ਉਹਨਾਂ ਕਿਸਮਾਂ ਵਿੱਚੋਂ ਇਹ ਸ਼ਬਦ ਹੈ ਸਿੰਘਾ ਬਲੋਕਨੀ ਤੁਸੀਂ ਕਹੋ ਗਿਆਨੀ ਸਿੰਘਾ ਬਲੋਕਨੀ ਕੀ ਬੜਾ ਹੁੰਦੀ ਹੈ ਉਹ ਕੀ ਚੀਜ਼ ਹੈ ਸਿੰਘਾ ਬਲੋਕਨੀ ਦਾ ਗੁਰਮੁਖ ਅਰਥ ਇਹ ਹੈ ਕਿ ਜਿਹੜਾ ਸ਼ੇਰ ਹੈ ਨਾ ਆ ਜਿਹੜੇ ਲੰਗੂਰ ਹੁੰਦੇ ਨੇ ਲੰਗੂਰ ਕਈ ਵਾਰ ਛਾਲ ਮਾਰਦੇ ਨੇ ਇੱਕ ਟਾਣੀ ਦੂਜੀ ਟਾਣੀ ਤੇ ਜਦੋਂ ਦੱਸੇ ਵੀ ਦੂਜੀ ਟਾਣੀ ਤੇ ਮੈਨੂੰ ਅੱਪੜਨਾ ਨਹੀਂ ਤੇ ਲੰਗੂਰ ਵਿੱਚ ਕਹਿੰਦੇ ਇੰਨਾ ਬਾਲਕ ਤੇ ਮੁੜ ਕੇ ਫਿਰ ਉਸੇ ਟਾਣੀ ਤੇ ਆ ਕੇ ਬੈਠ ਜਾਂਦਾ ਉਹ ਥੱਲੇ ਡਿੱਗਦਾ ਨਹੀਂ ਜਿਹੜੇ ਹਕੀਮ ਲੋਕ ਨੂੰ ਕਹਿੰਦੇ ਕਿ ਉਹਦੇ ਅੰਦਰ ਸਿਲਾ ਜੀਵ ਦੀ ਤਾਕਤ ਹੋਣ ਕਰਕੇ ਉਹ ਲੰਗੂਰ ਇੰਨਾ ਤਾਕਤ ਵਾਲਾ ਹੈ ਜਿੱਥੇ ਲੰਗੂਰ ਹੋਵੇ ਉਹ ਤੇ ਸਿਲਾ ਜੀਤ ਹੋਵੇਗੀ ਲਾਜ਼ਮੀ ਰਹੋ ਵਿਚਾਰ ਆਪਣਾ ਵਜਗ ਦਾ ਪੱਖ ਨਹੀਂ ਜਿਹੜਾ ਸ਼ੇਰ ਹੈ ਇਹ ਜਿੰਨਾ ਚਿਰ ਸ਼ਿਕਾਰ ਨੂੰ ਮਾਰਨਾ ਲੈ ਉਹਨਾਂ ਚਿਰ ਵਾਪਸ ਨਹੀਂ ਮੁੜਦਾ ਹਮਲਾ ਕਰਕੇ ਫਿਰ ਆਪੇ ਟਿਕਾਣੇ ਤੇ ਆਉਂਦਾ ਹੈ ਇਸੇ ਪ੍ਰਕਾਰ ਗੁਰਮੁਖ ਹਰ ਫਲ ਪਾਵੋ ਇਹ ਪਹਿਲਾਂ ਪੰਕਤੀ ਆਈ ਤੇ ਮੁੜ ਕੇ ਗੁਰਮੁਖ ਫਲ ਪਾਵੋ ਤੋਂ ਫਿਰ ਇਹ ਆਰੰਭ ਹੋਈ ਹੈ। ਇਸ ਕਰਕੇ ਇਹਨੂੰ ਕਹਿੰਦੇ ਨੇ ਸਿੰਘਾ ਬਲੋਕਨੀ ਛੰਦ। ਗੁਰਮੁਖ ਫਲ ਪਾਵੋ ਹਰ ਨਾਮ ਧਿਆਵੋ। ਗੁਰਮੁਖਾ ਫਲ ਤੈਨੂੰ ਤਾਂ ਮਿਲਣਾ ਜੇ ਤੂੰ ਪਰਮਾਤਮਾ ਦੇ ਨਾਮ ਨੂੰ ਚੇਤੇ ਕਰੇ ਤਾਂ। ਪਰਮਾਤਮਾ ਦਾ ਨਾਮ ਕਿਵੇਂ ਚੇਤੇ ਕਰ? ਕੀ ਮੈਂ ਫਾਇਦਾ ਵੇਖੋ ਕਿ ਆਪਾਂ ਆਰੰਭ ਕੀਤਾ ਸੀ ਵੀ ਭਾਈ ਸਾਹਿਬ ਸਾਡੀ ਅਰਦਾਸ ਕਰੋ ਸਾਡੇ ਸੁੱਖ ਸ਼ਾਂਤੀ ਬਣੀ ਰਹਿ। ਤੇ ਗੁਰੂ ਨੇ ਜਾ ਤਾਂ ਗੁਰਮੁਖਾ ਤੂੰ ਸੋਹਲਾ ਗਾਇਆ ਕਰ, ਪਰਮਾਤਮਾ ਦਾ ਧਿਆਨ ਕਰ। ਹੁਣ ਫਿਰ ਸਵਾਲ ਆਇਆ ਵੀ ਮਹਾਰਾਜ ਨਾਮ ਨੂੰ ਧਿਆਉਣ ਕਰਕੇ ਸੁੱਖ ਕਿੰਨਾ ਕੁ ਮਿਲੇਗਾ? ਕਿੰਨੀ ਕੁ ਤਾਕਤ ਇਹਦੇ ਵਿੱਚ? ਪਾਤਸ਼ਾਹ ਨਿਰਣਾ ਕਰਦੇ ਨੇ
ਜਨਮ ਜਨਮ ਕੇ ਦੁੱਖ ਨਿਵਾਰ।
ਮੇਰੇ ਪਾਤਸ਼ਾਹ ਕਹਿੰਦੇ ਇੱਕ ਜਨਮ ਦੀ ਗੱਲ ਨਹੀਂ, ਕਈ ਜਨਮਾਂ ਦੇ ਤੇਰੇ ਦੁੱਖ ਕੱਟੇ ਜਾਣਗੇ, ਕਈ ਜਨਮਾਂ ਦੇ। ਇੱਕ ਮੈਂ ਤੁਹਾਨੂੰ ਬੇਨਤੀ ਕਰਨ ਲੱਗਾ, ਤੁਹਾਨੂੰ ਬੜੀ ਅਜੀਬੋ ਗਰੀਬ ਜਾਪੇਗੀ। ਇਹ ਮਹਾਂਭਾਰਤ ਵਿੱਚ ਪ੍ਰਕਰਨ ਆਉਂਦਾ, ਮਹਾਂਭਾਰਤ ਵਿੱਚ। ਮੈਂ ਜਿਵੇਂ ਆਰੰਭ ਵਿੱਚ ਬੇਨਤੀ ਕੀਤੀ ਹੈ, ਆਪਾਂ ਗੁਰਮੁਖੀ ਘਰ ਚਾਹ ਬਣਾਉਣੀ ਹੋਵੇ ਨਾ, ਤੇ ਜੇ ਗਵਾਂਢੀ ਨਾਲ ਸਾਡਾ ਬੋਲ ਕਬੂਲ ਹੋਵੇ ਤੇ ਜੇ ਆਪਾਂ ਉਹਦੇ ਘਰੋਂ ਅੱਗ ਭੋਰਾ ਲੈਵਾਂਗੇ ਤੇ ਬਿਨਾਂ ਕੋਈ ਨਹੀਂ ਸਾਡੀ ਚਾਹ ਬਣ ਜਾਏਗੀ। ਕਿਸੇ ਦੇ ਘਰੋਂ ਕੋਈ ਆਪਾਂ ਨੂੰ ਚੰਗੀ ਗੱਲ ਮਿਲੇ ਨਾ, ਤੇ ਆਪਾਂ ਇਹ ਨਹੀਂ ਕਹਿਣਾ ਕਿ ਕਿਸੇ ਦੇ ਘਰ ਦੀ ਗੱਲ ਚੰਗੀ ਗੱਲ ਨੂੰ ਪੱਲੇ ਬੰਨਣਾ ਚਾਹੀਦਾ ਕਿਸੇ ਦੀ ਵੀ ਹੋਵੇ। ਬੇਨਤੀ ਮੈਂ ਇਹ ਕਰਨ ਲੱਗਾ, ਜਿਹੜਾ ਕੌਰਵਾਂ ਦਾ ਬਾਪ ਹੋਇਆ ਧਰਤਰਾਸ਼ਟਰ, ਉਹਨੇ ਕ੍ਰਿਸ਼ਨ ਨੂੰ ਸਵਾਲ ਕੀਤਾ ਸੀ, ਗੱਲ ਬੜੀ ਗੁਰਮੁਖ ਕੀਮਤੀ ਤਰਜੋ ਦੇ ਕੇ ਸੁਣੀ, ਕਿਰਪਾ ਕਰਨੀ। ਧਰਤਰਾਸ਼ਟਰ ਕ੍ਰਿਸ਼ਨ ਮਹਾਰਾਜ ਨੂੰ ਕਹਿਣ ਲੱਗਾ ਵੀ ਮਹਾਰਾਜ ਮੈਨੂੰ ਗਿਆਨ ਹੈ ਤੇ ਮੈਂ ਇਸ ਜਨਮ ਤੋਂ ਪਹਿਲਾਂ 105 ਜਨਮ ਰਾਜੇ ਦੇ ਘਰ ਜੰਮਿਆ। 105 ਜਨਮ ਆਪਾਂ ਨੂੰ ਤਾਂ ਪਤਾ ਨਹੀਂ ਤੁਸੀਂ ਬਚਪਨ ਵਿੱਚ ਸਾਡੀ ਕੀ ਸਾਂਭ ਸੰਭਾਲ ਸੀ, ਸਾਨੂੰ ਆਪਣੇ ਬਚਪਨ ਦੀਆਂ ਗੱਲਾਂ ਚੇਤੇ ਨਹੀਂ ਆਉਂਦੀਆਂ। ਜਦੋਂ ਆਪਾਂ ਨਿੱਕੇ ਨਿੱਕੇ ਹੁੰਦੇ ਸਾਂ, ਖੇਡ ਮਲਦੇ ਅਸੀਂ ਕੀ ਕਰਦੇ ਸਨ, ਜਿਹੜੇ ਸਾਡੇ ਸਮੂਹ ਕੇ ਬਿਲਕੁਲ ਹੁੰਦੇ ਸਨ, ਅੱਜ ਉਹ ਨਹੀਂ ਰਹੇ, ਉਹਨਾਂ ਦਾ ਕਿਸ ਤਰ੍ਹਾਂ ਦਾ ਮਾਹੌਲ ਸੀ ਸਾਨੂੰ ਚੇਤੇ ਨਹੀਂ। ਲੇਕਿਨ ਧਰਤਰਾਸ਼ਟਰ ਕ੍ਰਿਸ਼ਨ ਮਹਾਰਾਜ ਨੂੰ ਕਹਿੰਦਾ ਵੀ ਮਹਾਰਾਜ ਮੈਨੂੰ ਚੰਗੀ ਤਰ੍ਹਾਂ ਚੇਤੇ ਹੈ ਤੇ ਮੈਂ ਪਿਛਲੇ 100 ਜਨਮ ਰਾਜਿਆਂ ਦੇ ਘਰ ਜੰਮਿਆ ਤੇ ਮੈਂ ਰਾਜ ਦਾ ਵੱਡਾ ਪੁੱਤ ਹੁੰਦਾ ਸਾਂ। ਜਨਮ ਹੀ ਰਾਜੇ ਦੇ ਘਰ ਦਾ ਹੁੰਦਾ ਵੀ ਉਹਦਾ ਵੱਡਾ ਪੁੱਤਰ ਸਾਂ ਤੇ ਵੱਡਾ ਪੁੱਤਰ ਹੋਣ ਕਰਕੇ ਮੈਂ 105 ਮੇਰਾ ਰਾਜਾ ਬਣਿਆ। ਇੱਥੇ ਬਸ ਵੀ ਉਹ ਕਹਿੰਦਾ ਮਹਾਰਾਜ ਇੱਕ ਹੋਰ ਵੱਡੀ ਗੱਲ ਹੈ ਵੀ ਇੰਨੇ ਜਨਮ ਭੋਗਣ ਦੇ ਬਾਵਜੂਦ, ਰਾਜੇ ਦੇ ਘਰ ਜੰਮਣ ਦੇ ਬਾਵਜੂਦ ਮੈਂ ਇੱਕ ਵੀ ਪਾਪ ਨਹੀਂ ਕੀਤਾ। ਆਪਾਂ ਤਾਂ ਕਿਵੇਂ ਕਰਦੇ ਹਾਂ ਨਾ। ਉਹ ਕਹਿੰਦਾ ਕਿ 105 ਜਨਮ ਮੈਂ ਰਾਜਿਆਂ ਦੇ ਘਰ ਜੰਮਿਆ, ਬਾਪ ਦੀ ਮੌਤ ਤੋਂ ਬਾਅਦ ਮੈਨੂੰ ਰਾਜ ਭਾਗ ਮਿਲਿਆ, ਪਰ 105 ਜਨਮ ਵਿੱਚ ਮੈਂ ਇੱਕ ਵੀ ਪਾਪ ਨਹੀਂ ਕੀਤਾ। ਕ੍ਰਿਸ਼ਨ ਮਹਾਰਾਜ ਕਹਿਣ ਲੱਗੇ ਕਿ ਰਾਜਨ ਤੂੰ ਤੇਰਾ ਭਾਵ ਕੀ ਹੈ? ਉਹ ਕਹਿੰਦਾ ਜੀ ਮੈਨੂੰ ਇਹ ਜਨਮ ਵਿੱਚ 2 ਬੜੀਆਂ ਭਿਆਨਕ ਸੱਟਾਂ ਵੱਜੀਆਂ ਤੇ ਮੈਨੂੰ ਕਿਉਂ ਵੱਜੀਆਂ? ਕਹਿੰਦੇ ਕਿਹੜੀਆਂ? ਮਹਾਰਾਜ ਇੱਕ ਤਾਂ ਇਹ ਸੱਟ ਵੱਜੀ ਵੀ ਮੈਂ ਅੱਖਾਂ ਤੋਂ ਅੰਧਾ ਹਾਂ, ਮੈਨੂੰ ਦਿਸਦਾ ਨਹੀਂ। ਅੰਨਾ ਬੰਦਾ ਸਮਾਜ ਵਿੱਚ ਆਇਆ ਜਾਂ ਨਾ ਆਇਆ, ਗੁਰਮੁਖ ਕੀ ਜੀਵਨ ਹੈ? ਨੇਤਰਾਂ ਦਾ ਸੰਸਾਰ ਹੈ। ਕਹਿਣ ਲੱਗਾ ਇੱਕ ਤਾਂ ਮੈਨੂੰ ਕਰਮਾਂ ਦੀ ਵਾਰ ਵਾਰ ਵੱਜੀ ਤੇ ਮੈਂ ਜਨਮ ਤੋਂ ਅੰਨਾ, ਦੂਜਾ ਇੱਕ ਨਹੀਂ 2 ਨਹੀਂ, ਮੇਰੇ 100 ਪੁੱਤਰ ਮੇਰੇ ਜਿਉਂਦੇ ਜੀ ਅੱਖਾਂ ਤੋਂ ਦੂਰ ਹੋ ਗਿਆ, ਮਰ ਗਿਆ ਪੁੱਤ ਇੱਕ, ਮਰ ਗਿਆ ਤੇ ਮਨ ਹਿੱਲ ਜਾਂਦਾ। ਜਿਹਦਾ 100 ਪੁੱਤਰ ਮਰ ਜੇ ਭਗਵਾਨ ਉਹਦੇ ਪੱਲੇ ਕਹਿੰਦਾ ਇਹ 2 ਸਜਾਵਾਂ ਮੈਨੂੰ ਰੱਬ ਨੇ ਕਿਉਂ ਦਿੱਤੀਆਂ? ਇਹ ਮੈਂ ਬੇਨਤੀ ਗੁਰਮੁਖ ਨਾਲ ਤਾਂ ਕਰਨ ਲੱਗਾ ਆਪ ਜੀ ਨੂੰ। ਅਕਸਰ ਅਸੀਂ ਗੱਲਾਂ ਬਾਤਾਂ ਕਰਦੇ ਕਹਿ ਦਿੰਦੇ ਜੀ ਭਾਈ ਸਾਹਿਬ ਸਾਡੇ ਗਿਆਨੀ ਜੀ, ਸਾਡੇ ਪਿੰਡ ਇੱਕ ਬੰਦਾ ਹੈ, ਉਹਨੇ ਕਦੇ ਚੰਗਾ ਕੰਮ ਨਹੀਂ ਕੀਤਾ। ਇਹ ਆਮ ਗੱਲ ਹੈ, ਆਮ ਤੇ ਗਿਆਨੀ ਜੀ ਕਦੇ ਦਾ ਕੰਨ ਪੀਰ ਨਹੀਂ ਜੀ ਹੋਇਆ, ਮੌਜਾਂ ਕਾਂਦਾ ਖਾਂਦਾ ਪੀਂਦਾ, ਨਾ ਉਹ ਜਾਣੇ ਰੱਬ ਨੂੰ ਨਾ ਭੀਮ ਨੂੰ। ਅਸੀਂ ਕਦੇ ਗੁਰਦੁਆਰੇ ਵੀ ਜਾਂਦਾ ਨਹੀਂ ਵੇਖਿਆ ਉਹਨੂੰ। ਤੇ ਸਾਡੇ ਪਿੰਡ ਇੱਕ ਹੋਰ ਬੰਦਾ ਹੈ, ਤੁਸੀਂ ਕਹਿੰਦੇ ਬਾਣੀ ਪੜੋ ਸ਼ਾਂਤੀ ਮਿਲਦੀ ਟਿਕਾ ਮਿਲਦਾ ਸੁੱਖ ਆਉਂਦਾ ਹੈ। ਜਿੰਨੀ ਕੁ ਮਿਹਨਤ ਹੋਸ਼ ਨਾ ਉਹ ਬੰਦੇ ਨੂੰ ਕਦੇ ਮਾੜਾ ਕੰਮ ਨਹੀਂ ਕਰਦੇ ਵੇਖਿਆ, ਹੱਥਾਂ ਵੀ ਸਭੀ ਉਹ ਵਿਚਾਰਾ ਗਰੀਬ ਹੀ ਹੈ, ਬਾਣੀ ਵੀ ਪੜ੍ਹਦਾ ਤੇ ਰਹਿੰਦਾ ਵੀ ਢਿੱਲਾ ਮਾਟਾ, ਦੋ ਗੱਲਾਂ ਉਲਟ ਕਿਉਂ ਕਿ ਆਪ ਆਮ ਸੁਣਦੇ ਲਾਹਮੇ ਦਿੰਦੇ ਨੇ। ਉਹਦਾ ਜਵਾਬ ਇਸ ਗੱਲ ਵਿੱਚ ਆਏਗਾ ਜਿਹੜਾ ਆਪਾਂ ਕਹਿੰਦੇ ਕਿ ਫਲਾਨਾ ਮਾੜੇ ਕੰਮ ਕਰਦਾ ਤੇ ਉਹ ਮੌਜਾਂ ਨੂੰ ਕਰਦਾ, ਫਲਾਨਾ ਚੰਗੇ ਕੰਮ ਕਰਦਾ ਦੁਖੀ, ਉਹਦਾ ਜਵਾਬ ਇਹਦੇ ਵਿੱਚ ਹੀ ਹੈ। ਸ੍ਰੀ ਕ੍ਰਿਸ਼ਨ ਮਹਾਰਾਜ ਕਹਿਣ ਲੱਗੇ ਧਰਤਰਾਸ਼ਟਰ ਤੇਰੇ ਤੇ ਬੜੀ ਭਗਵਾਨ ਦੀ ਕਿਰਪਾ ਹੈ, ਪਿਤੇ ਨੂੰ ਸੋ ਪੰਜ ਜਨਮ ਦੀ ਖਬਰ ਹੈ, ਲੋਕਾਂ ਨੂੰ ਇੱਕ ਜਨਮ ਦੀ ਖਬਰ ਨਹੀਂ। ਥੋੜਾ ਜਿਹਾ ਉੱਪਰ ਚੱਲ, 107ਵੇਂ ਜਨਮ ਦੇ ਵਿੱਚ ਤੂੰ ਦੋ ਵਜਰ ਪਾਪ ਕੀਤੇ ਸਨ ਤੇ ਉਹਦੀ ਸਜ਼ਾ ਤੈਨੂੰ ਹੁਣ ਮਿਲੀ। ਕਹਿੰਦਾ ਜੀ ਕਿਹੜੇ? ਸ੍ਰੀ ਕ੍ਰਿਸ਼ਨ ਮਹਾਰਾਜ ਕਹਿਣ ਲੱਗੇ ਤੈਨੂੰ ਖੇਡਦਾ ਸੈਨਾ, ਅੱਕ ਦੇ ਟਿੱਡਿਆਂ ਨੂੰ ਫੜ ਕਰਕੇ ਤੂੰ ਸੂਣਾ ਦੇ ਨਾਲ ਅੱਕ ਦੇ ਟਿੱਡਿਆਂ ਨੂੰ ਅੰਨਿਆ ਕੀਤਾ। ਉਹਨਾਂ ਦਾ ਕੀ ਗੁਨਾਹ ਸੀ? ਤੂੰ ਕਿਸੇ ਨੂੰ ਅੰਨਿਆ ਕੀਤਾ ਤੇ ਗੁਰਮੁਖ ਆਉਣ ਤੈਨੂੰ ਅੰਨਿਆ ਤਾਂ ਹੋਣਾ ਹੀ ਪੈਣਾ ਨਾ, ਜਿਹਦੀ ਨਹੀਂ ਸੀ ਧਰਮੀ ਮਨੁੱਖ ਸੀ। ਕਹਿਣ ਲੱਗਾ ਜੀ ਠੀਕ ਹੈ, ਸੱਤ ਬਚਨ ਮੇਰੇ ਪੁੱਤਰ ਕਿਉਂ ਮਰੇ? ਕਹਿੰਦੇ ਉਸੇ ਜਨਮ ਦੀ ਗੱਲ ਹੈ, ਤੈਨੂੰ ਵਾਸ ਕਰਨ ਦਾ ਬੜਾ ਚਸਕਾ ਸੀ, ਤੇਰੇ ਰਾਜ ਵਿੱਚ ਮੀਂਹ ਪਿਆ, ਜਿਹੜੇ ਸ਼ਿਕਾਰੀ ਸ਼ਿਕਾਰ ਕਰਨ ਜਾਂਦੇ ਹੁੰਦੇ ਸਨ ਉਹਨੂੰ ਸ਼ਿਕਾਰ ਨਾ ਮਿਲਿਆ, ਸ਼ਿਕਾਰ ਕਰਨ ਵਿਚਾਰੇ ਨਾ ਗਏ, ਤੂੰ ਰਾਜਾ ਸੁਣ ਡਰਦੇ ਸੀ ਤੇਥੋਂ। ਉਹਨੇ ਸਕੀਮ ਕੀਤੀ ਤੇ ਆਪਣੇ ਕੋਲ ਹੰਸ ਨੇ ਤੇ ਆਪਾਂ ਇੱਕ ਹੰਸ ਮਾਰ ਕੇ ਰਾਜੇ ਨੂੰ ਖਵਾ ਦਿਆਂਗੇ ਤੇ ਆਪਣੀ ਚਮੜੀ ਵੱਜ ਜਾਏਗੀ। ਉਹਨਾਂ ਨੇ ਹੰਸ ਮਾਰਿਆ, ਤੂੰ ਖਾਧਾ ਤੈਨੂੰ ਚੰਗਾ ਲੱਗਾ ਤੇ ਤੂੰ ਆਖਿਆ ਵੀ ਜਿਹੜਾ ਮੈਨੂੰ ਮਾਸ ਅੱਜ ਖਵਾਇਆ ਜੇ ਭੜਕ ਵੀ ਉਹ ਖਵਾਓ, ਤੇਰਾ ਸਵਾਦ ਬਣ ਗਿਆ, ਚਸਕਾ ਪੈ ਗਿਆ ਤੈਨੂੰ। ਆਖਰ ਉਹ ਮੁੱਕਦਿਆਂ ਮੁੱਕਦਿਆਂ ਕਾਫੀ ਮੁੱਕ ਗਏ, ਕਿੰਨੇ ਕੁ ਹੰਸਾਂ ਨੂੰ ਜਿਹੜੇ ਉਹਨਾਂ ਹੰਸਾਂ ਦੇ ਵਡੇਰੇ ਸਨ ਜਾਂ ਪਰਿਵਾਰ ਦੇ ਮੈਂਬਰ ਸਨ, ਉਹ ਜਰਮਨ ਤੈਨੂੰ ਕੀ ਕਹਿਣ? ਉਹਨਾਂ ਨੇ ਆਪਣੇ ਮਨ ਵਿੱਚ ਤੈਨੂੰ ਵਾਧਵਾ ਦਿੱਤੇ, ਰਾਜਨ ਤੂੰ ਸਾਡੇ ਮਾਰੇ ਨੇ, ਕਿਤੇ ਤੇਰੇ ਵੀ ਮਨ ਤੇ ਤੈਨੂੰ ਸਦਮਾ ਹੋਵੇ, ਤੈਨੂੰ ਪਤਾ ਚੱਲੇ ਵੀ ਆਪਣਿਆਂ ਦੀ ਮਰਨ ਦੀ ਕਿੰਨੀ ਪੀੜਾ ਹੁੰਦੀ ਹੈ। ਉਹਨਾਂ ਦੀ ਵਾਧਵਾ ਸਦਕਾ ਤੇਰੇ ਆਪਣੇ ਮਰੇ ਨੇ। ਮੈਂ ਪਹਿਲਾਂ ਵੀ ਬੇਨਤੀ ਕੀਤੀ ਤੇ ਰਾਜਾ ਧਰਤਰਾਸ਼ਟਰ ਟਕਾ ਵਾਲਾ ਸੀ, ਹੌਸਲੇ ਵਾਲਾ ਸੀ, ਉਹਨੇ ਬਹੁਤਾ ਬਹਿਸ ਨਹੀਂ ਕੀਤੀ। ਕਹਿਣ ਲੱਗਾ ਜੀ ਮੈਂ ਸਿਰ ਮੱਥੇ ਤੇ ਮੰਨਦੀ, ਤੁਸੀਂ ਠੀਕ ਆਖਿਆ ਹੋਵੇਗਾ, ਪਰ ਮੈਨੂੰ ਤੁਸੀਂ ਇਹ ਦੱਸੋ ਕਿ 107 ਜਨਮ ਤੋਂ ਬਾਅਦ ਇੰਨਾ ਚਿਰ ਮੈਨੂੰ ਇਹ ਬਾਅਦ ਵਿੱਚ ਸਜ਼ਾ ਮਿਲੀ, ਪਹਿਲਾਂ ਕਿਉਂ ਨਹੀਂ ਮਿਲੀ, ਇਹਨੂੰ ਦੇਰ ਕਿਉਂ ਹੋਈ? ਸ੍ਰੀ ਕ੍ਰਿਸ਼ਨ ਜੀ ਕਹਿਣ ਲੱਗੇ ਰਾਜਨ ਤੇਰੇ ਪੁੱਲਾਂ ਦਾ ਫਲ ਇੰਨਾ ਜ਼ਿਆਦਾ ਸੀ ਵੀ ਤੇਰੇ ਪਾਪ ਤੇਰੇ ਤੇ ਹਾਵੀ ਨਾ ਹੋ ਸਕੇ। ਜਿਹਨੂੰ ਆਪਾਂ ਆਮ ਸਾਦਾ ਦਾਰ ਲੈ ਲਈਏ ਵੀ ਆਪਾਂ ਜਵਾਨੀ ਚ ਨਿੱਕੇ ਮੋਟੇ ਢਿੱਲੇ ਵੀ ਹੋ ਜਾਈਏ ਤਾਂ ਆਪਾਂ ਨੂੰ ਪਤਾ ਹੀ ਨਹੀਂ ਚੱਲਦਾ, ਤੇ ਬੁਢਾਪੇ ਚ ਬੰਦਾ ਬਿਮਾਰ ਹੋਣ ਤੋਂ ਬੜਾ ਵੀ ਮਾਰਦਾ, ਕੋਈ ਕਮਜ਼ੋਰ ਹੋ ਜਾਂਦਾ, ਬਲ ਘੱਟ ਜਾਂਦਾ, ਜਵਾਨੀ ਚ ਬਲ ਹੁੰਦਾ। ਆਪਾਂ ਨਿੱਕੀ ਮੋਟੀ ਸੜਦੀ ਪ੍ਰਵਾਹ ਨਹੀਂ ਕਰਦੇ ਤੇ ਬੁਢਾਪੇ ਚ ਮਾੜੀ ਜੀ ਵੀ ਸਾਨੂੰ ਪ੍ਰਭਾਵਿਤ ਕਰਦੀ ਹੈ। ਇਸੇ ਪ੍ਰਕਾਰ ਗੁਰਮੁਖੋ ਜਿੰਨਾ ਚਿਰ ਸਾਡੇ ਪੁੱਲਾਂ ਦਾ ਫਲ ਬਾਹਰੀ ਹੁੰਦਾ ਸਾਨੂੰ ਦੁੱਖ ਨਹੀਂ ਮਿਲਦਾ, ਜਿਵੇਂ ਸਾਡੇ ਪੁੱਲਾਂ ਦੀ ਰਾਸ ਘਟ ਗਈ ਉਦੋਂ ਉਹਨਾਂ ਪਾਪਾਂ ਦਾ ਫਲ ਭੋਗਣਾ ਹੀ ਪਏਗਾ। ਮੇਰੇ ਪਾਤਸ਼ਾਹ ਕਹਿੰਦੇ ਨੇ ਜਨਮ ਜਨਮ ਕੇ ਦੁੱਖ ਵਾਰੇ, ਜੇ ਤੂੰ ਪਰਮਾਤਮਾ ਦੀ ਇਬਾਦਤ ਕਰੇ ਬੰਦਗੀ ਕਰੇ, ਜਿਹੜੇ ਜਨਮਾਂ ਜਨਮਾਤਾਂ ਦੇ ਗੁਰਮੁਖਾਂ ਦੁੱਖ ਨੇ ਨਾ ਉਹ ਤੇਰੇ ਨਿਵਿਰਤ ਹੋ ਜਾਣਗੇ, ਜਿਵੇਂ ਕਲਗੀਧਰ ਪਾਤਸ਼ਾਹਾਂ ਨੇ ਸ਼ਿਕਾਰ ਘਾਟ ਸਾਏ ਨੂੰ ਮਾਰ ਕਰਕੇ ਮੂਲੇ ਦੇ ਦੁੱਖਾਂ ਨੂੰ ਕੱਟਣਾ ਕੀਤਾ।
ਬਲਿਹਾਰੀ ਗੁਰ ਆਪਣੇ ਵਸੋ ਜਿਨ ਕਾਰਜ ਸਭ ਸਵਾਰੇ।
ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਆਪਣੇ ਗੁਰੂ ਤੋਂ ਸਦਕੇ ਜਾ, ਜਿਹੜਾ ਤੇਰੇ ਸਾਰੇ ਕਾਰਜਾਂ ਨੂੰ ਕਰਦਾ, ਜਿਹੜਾ ਆਪਣਾ ਸ਼ਬਦ ਹੈ ਨਾ, ਜਦੋਂ ਕੋਈ ਬੰਦਾ ਤਰਕ ਨਾਲ ਪੜ੍ਹਦਾ ਉਹ ਕਹਿੰਦਾ ਗਿਆਨੀ ਜੀ ਸਾਨੂੰ ਇਹਦੇ ਚੋਂ ਨੈਰੋ ਮਾਈਂਡਡਨੈਸ ਪ੍ਰਤੀਤ ਹੁੰਦੀ ਹੈ, ਨੈਰੋ ਮਾਈਂਡਡਨੈਸ ਜਿਹਨੂੰ ਕਹਿੰਦੇ ਤੰਗ ਦਲੀ। ਤੇ ਗੁਰੂ ਪਾਤਸ਼ਾਹ ਕਹਿੰਦੇ ਆਪਣੇ ਗੁਰੂ ਨੂੰ ਤੇ ਅੱਜ ਬਾਕੀ ਦੇ ਗੁਰੂ ਮਾੜੇ ਨੇ, ਗੁਰਮੁਖ ਇਹ ਗੱਲ ਨੇ ਮਾੜੇ ਨੇ, ਆਪਣੀਆਂ ਬੀਬੀਆਂ ਭੈਣਾਂ ਨੇ ਧੀਆਂ ਭੈਣਾਂ ਨੇ, ਆਪਾਂ ਪਰਿਵਾਰ ਵਾਲੇ ਹਾਂ, ਕੋਈ ਸਾਡੀ ਭੈਣ ਕਿਸੇ ਗਰੀਬ ਪਰਿਵਾਰ ਵਿੱਚ ਰਹੀ ਜਾਂਦੀ ਹੈ, ਕੋਈ ਕਿਸੇ ਚੰਗੇ ਤਗੜੇ ਪਰਿਵਾਰ ਵਿੱਚ ਰਹੀ ਜਾਂਦੀ ਹੈ, ਤੇ ਸਾਡੀ ਧੀ ਦੂਜੇ ਨਾਲ ਤੁਰੇ ਤੇ ਆਪਾਂ ਕਹਿੰਦੇ ਧੀਏ ਦੂਜੇ ਨਾਲ ਤੁਰਿਆ ਇੱਜ਼ਤ ਕਰਦੀ ਹੈ, ਹੈ ਉਹ ਵੀ ਆਦਮੀ ਹੈ, ਉਹ ਵੀ ਮਰਦ, ਪਰ ਉਹ ਗੈਰ ਹੈ। ਡੀਸੀ ਦਾ ਅਹੁਦਾ ਬੜਾ ਵੱਡਾ ਹੈ, ਚੌਕੀਦਾਰ ਦਾ ਅਹੁਦਾ ਬਹੁਤ ਛੋਟਾ ਹੈ, ਲੇਕਿਨ ਚੌਕੀਦਾਰ ਦੀ ਪਤਨੀ ਜਦੋਂ ਵੀ ਪਰਮਾਤਮਾ ਦੇ ਅੱਗੇ ਅਰਦਾਸ ਕਰੇਗੀ ਤੇ ਉਹ ਇਹ ਕਹੇਗੀ ਵੀ ਪਰਮਾਤਮਾ ਕਿਰਪਾ ਕਰ ਮੇਰਾ ਚੌਕੀਦਾਰ ਪਤੀ ਤੰਦਰੁਸਤ ਰਹਿ, ਉਹਦੇ ਲਈ ਚੌਕੀਦਾਰ ਡੀਸੀ ਹੈ, ਉਹਦੇ ਲਈ ਉੱਥੋਂ ਕੋਈ ਵੱਡਾ ਨਹੀਂ। ਇੱਕ ਮੇਰੀ ਮਾਂ ਨੇ ਮੈਨੂੰ ਨਿੱਕੇ ਜਿਹੇ ਹੁੰਦਿਆਂ ਕਿਤਾਬ ਸੁਣਾਈ ਸੀ ਇਹਦੇ ਮੁਤਾਬਕ, ਅੱਧੀ ਕਥਾ ਮੈਂ ਆਪਣੀ ਮਾਂ ਕੋਲ ਜਿਹੜੀ ਪੜ੍ਹੀ ਉਹ ਸੁਣਾਉਣਾ ਆਪ ਜੀ ਨੂੰ। ਉਹ ਕਹਿੰਦੀ ਪੁੱਤਰ ਇੱਕ ਮਾਂ ਆਪਣੇ ਬੇਟੇ ਨੂੰ ਰੋਟੀ ਦੇਣੀ ਭੁੱਲ ਗਈ, ਸਵੇਰੇ ਬੱਚਾ ਰੋਟੀ ਲੱਗ ਜਾਂਦਾ ਨਾ, ਤੇ ਜਦੋਂ ਥੋੜੇ ਸਮੇਂ ਤੋਂ ਬਾਅਦ ਉਹਨੂੰ ਖਿਆਲ ਆਇਆ, ਉਹਦੇ ਮਨ ਚ ਸ਼ਿਕਰ ਹੋਇਆ ਹੁਣ ਜਾਂਦੀ ਹੈ ਤਰੀਕ ਨੂੰ ਜਾਂਦੀ ਹੈ, ਤੇ ਉਹਨੇ ਕੀ ਵੇਖਿਆ ਕਿ ਇੱਕ ਹੋਰ ਬੀਬੀ ਸਕੂਲ ਨੂੰ ਜਾ ਰਹੀ, ਤੂੰ ਆਵਾਜ਼ ਮਾਰੀ ਭੈਣ ਮੇਰੀ ਗੱਲ ਸੁਣ। ਉਹ ਕਹਿਣ ਲੱਗੀ ਸਾਡੇ ਘਰ ਕੱਲ੍ਹ ਗੁਆਂਢੀਆਂ ਦੇ ਘਰੋਂ ਭਾਜੀ ਆਈ ਸੀ ਤੇ ਸਵੇਰੇ ਮੈਂ ਰੋਟੀ ਨਹੀਂ ਪਕਾਈ, ਮੈਥੋਂ ਗਲਤੀ ਹੋ ਗਈ ਤੇ ਕਾਕਾ ਮੇਰਾ ਭੁੱਖਾ ਗਿਆ ਸਕੂਲ ਨੂੰ, ਆਹ ਲੱਡੂ ਮੇਰੇ ਬੇਟੇ ਨੂੰ ਦੇ ਦੇ। ਉਹ ਮਾਂ ਕਹਿਣ ਲੱਗੇ ਜਿਹੜੀ ਦੂਜੀ ਬੀਬੀ ਸੀ ਵੀ ਭੈਣ ਤੇਰੇ ਬੇਟੇ ਦਾ ਨਾਂ ਕੀ ਹੈ, ਉਹ ਕਹਿਣ ਲੱਗੀ ਨਾਂ ਤੋਂ ਤੂੰ ਕੀ ਲੈਣਾ ਸਕੂਲ ਤੋਂ, ਜਿਹੜਾ ਵੀ ਸਾਰਿਆਂ ਤੋਂ ਵੱਧ ਸੋਹਣਾ ਬੱਚਾ ਦੇ ਕਿਤੇ ਉਹਨੂੰ ਦੇ ਦੀ, ਉਹ ਮੇਰਾ ਬੱਚਾ ਹੈ, ਲੈ ਲਿਆ ਉਹਨੇ। ਉਹ ਬੀਬੀ ਗਈ, ਉਹਨੇ ਉਹ ਲੱਡੂ ਤੇ ਰੋਟੀ ਆਪਣੇ ਬੇਟੇ ਨੂੰ ਦੇ ਤੇ ਮੋੜ ਆਈ, ਤੇ ਕੁਦਰਤੀ ਤੌਰ ਤੇ ਉਹਦਾ ਬੇਟਾ ਅੱਖੋਂ ਕਾਣਾ ਸੀ। ਸ਼ਾਮ ਨੂੰ ਬੱਚਾ ਭੁੱਖਾ ਹੈ, ਕਹਿਣ ਲੱਗਾ ਬੇਬੇ ਆਈ ਤਾਂ ਭੁੱਖੇ ਮਰ ਗਏ, ਤੂੰ ਭੇਜਿਆ ਹੀ ਕਰਤਨੀ, ਸਵੇਰੇ ਵੀ ਘਰੋਂ ਭੁੱਖੇਗਾ। ਉਹ ਕਹਿੰਦੀ ਮੇਰਿਆ ਹੀਰਿਆ, ਮੈਂ ਤਾਂ ਤੇਰੇ ਲੱਡੂ ਭੇਜਿਆ ਸੀ ਰੋਟੀ ਲੱਡੂ। ਕਹਿਣ ਲੱਗਾ ਬੇਬੇ ਮੈਨੂੰ ਲੱਡੂ ਦਿੱਤਾ ਨਹੀਂ। ਉਸ ਬੱਚੇ ਦੀ ਮਾਂ ਨੂੰ ਗੁੱਸਾ ਆਇਆ, ਉਹ ਦੂਜੀ ਬੀਬੀ ਦੇ ਘਰ ਝਗੜਾ ਕਰਨ ਗਈ ਨੀ, ਕੰਨੀਏ ਲੱਡੂ ਵੀ ਆਪਣੇ ਬੇਟੇ ਨੂੰ ਤੇ ਰੋਟੀ ਵੀ ਆਪਣੇ ਬੇਟੇ ਨੂੰ ਤੇ ਮੇਰੇ ਪੁੱਤਰ ਦਾ ਤੂੰ ਖਿਆਲ ਨਹੀਂ ਕੀਤਾ। ਕਹਿਣ ਲੱਗੀ ਤੂੰ ਨਾਂ ਨਹੀਂ ਸੀ ਦੱਸਿਆ, ਤੂੰ ਸੀ ਕਿਹਾ ਸੀ ਮੇਰਾ ਸਾਰਿਆਂ ਸੋਹਣਾ ਹੋਵੇ, ਤੇ ਮੇਰੀ ਨਿਗਾਹ ਥਾਂ ਵੇਖ ਕੇ ਮੈਨੂੰ ਸਾਰਿਆਂ ਤੋਂ ਸੋਹਣਾ ਇਹ ਦਿਸਦਾ ਹੈ ਕਿਉਂਕਿ ਮੇਰਾ ਹੈ। ਉਹ ਕਹਿਣ ਲੱਗੀ ਤਾਂ ਕਾਣਾ, ਕਹਿੰਦੀ ਕਾਣਾ ਤੇਰੀ ਨਿਗਾਹ ਚ ਹੈ, ਮੇਰੀ ਨਿਗਾਹ ਵਿੱਚ ਕਾਣਾ ਨਹੀਂ ਆਪਣਾ। ਗੁਰਮੁਖੋ ਧੰਨ ਗੁਰੂ ਅਰਜਨ ਸੱਚੇ ਪਾਤਸ਼ਾਹ ਤੇ ਜਹਾਂਗੀਰ ਦੀਆਂ ਮੁਲਾਕਾਤਾਂ ਦਾ ਜ਼ਿਕਰ ਸਾਨੂੰ ਇਤਿਹਾਸ ਵਿੱਚੋਂ ਮਿਲਦਾ ਹੈ। ਸੰਕੇਤ ਬੇਨਤੀ ਕਰਾਂ, ਜਹਾਂਗੀਰ ਨੇ ਇੱਕ ਵਾਰ ਕਲਗੀਧਰ ਪਾਤਸ਼ਾਹ ਨੂੰ ਪੁੱਛਿਆ ਸੀ ਵੀ ਮਹਾਰਾਜ ਤੁਹਾਡਾ ਮਧਬ ਚੰਗਾ ਕਿ ਸਾਡਾ ਚੰਗਾ ਹੈ? ਸਵਾਲ ਬੜਾ ਕੰਪਲੀਕੇਟਡ ਹੈ, ਇਹ ਆਪਾਂ ਕਹਾਂਗੇ ਤੁਹਾਡਾ ਮਾਲਕ ਤਾਂ ਝਗੜਾ ਹੀ ਵਧੇਗਾ ਨਾ। ਗੁਰਦੇਵ ਨੇ ਬਹੁਤ ਸੁੰਦਰ ਤੇ ਭੇਜ ਨਾਲ ਜਵਾਬ ਦਿੱਤਾ, ਕਹਿਣ ਲੱਗੇ ਬਾਦਸ਼ਾਹ ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ, ਤੁਹਾਡੇ ਲਈ ਤੁਹਾਡਾ ਮਜ਼ਬਾਨ ਹੈ ਤੇ ਸਾਡੇ ਲਈ ਸਾਡਾ ਮਜ਼ਬਾਨ ਹੈ। ਇਸ ਕਰਕੇ ਗੁਰਦੇਵ ਇੱਥੇ ਇਹ ਕਹਿੰਦੇ ਕਿ ਗੁਰਮੁਖਾ ਜਿਸ ਵੀ ਧਰਮ ਦੇ ਵਿੱਚ ਤੈਨੂੰ ਪਰਮਾਤਮਾ ਨੇ ਭੇਜਿਆ ਤੂੰ ਉਸ ਮਤ ਵਿੱਚ ਆਪਣੇ ਇਸ਼ਟ ਦੀ ਪੂਜਾ ਕਰਨਾ ਕਰ, ਆਪਣਾ ਗੁਰੂ ਧਿਆਏ ਮਿਲ ਕੁਸ਼ਲ ਸੇਤੀ ਕਰ ਆਏ। ਮੇਰੇ ਪਾਤਸ਼ਾਹ ਕਹਿੰਦੇ ਬਲਹਾਰੀ ਗੁਰ ਆਪਣੇ ਵਿਟੋ ਜਿਨ ਕਾਰਜ ਸਭ ਸਵਾਰੇ। ਹੁਣ ਗੁਰਮੁਖ ਕਈ ਵਾਰ ਬੜੀ ਹੈਰਾਨੀ ਹੁੰਦੀ ਹੈ ਕੋਈ ਵਿਆਸਾ ਜਾਂਦਾ ਕਿੰਨੀਆਂ ਕੁ ਮੈਂ ਦੁਕਾਨਾਂ ਦੀ ਗਿਣਤੀ ਕਰਾਂ ਜਦੋਂ ਮਰ ਜਾਂਦਾ ਤੇ ਉਦੋਂ ਪਾਠ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਕਰਾਉਂਦੇ ਨੇ ਤੇ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਤੇ ਮੁਕਤੀ ਨੇ ਤੁਹਾਨੂੰ ਹੋਰ ਕੁਝ ਦੱਸਿਆ ਹੀ ਨਹੀਂ ਜੇ ਕੁੜੀ ਦਾ ਵਿਆਹ ਕਰਨਾ ਤੇ ਉਦੋਂ ਕਹਿੰਦੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਲਿਆਓ ਜੇ ਸੁੱਖ ਸ਼ਾਂਤੀ ਤੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਨਵਾਂ ਮਕਾਨ ਪਾਇਆ ਤੇ ਕਹਿੰਦੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਲਿਆਓ ਖੁਸ਼ੀਆਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕੋਲੋ ਤੇ ਫੂਕਾਂ ਕਿਸੇ ਹੋਰ ਗੁਰੂ ਕੋਲੋ ਇਹ ਕਿਹੋ ਜਿਹੀ ਦੁਨੀਆ ਹੈ ਖੁਸ਼ੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕੋਲ ਮੰਗਦੇ ਨੇ ਗਮੀ ਦੇ ਮੌਕੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕੋਲ ਆਉਂਦੇ ਜਦੋਂ ਕੰਨਾਂ 'ਚ ਫੂਕਾਂ ਮਰਾਉਣੀਆਂ ਹੁੰਦੀਆਂ ਉਦੋਂ ਬਾਬੇ ਦੀ ਫੋਟੋ ਕਿਸੇ ਹੋਰ ਦੇ ਫਿਰ ਇੱਕ ਦੇ ਤਾਂ ਨਾਲ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਉਸ ਗੁਰੂ ਦੇ ਲੜ ਲੱਗ ਗਏ ਜਿਹੜਾ ਸਾਰੇ ਕਾਰਜਾਂ ਨੂੰ ਕਰਦਾ ਜਿਹੜਾ ਗਮੀ ਦੇ ਮੌਕੇ ਤੇ ਜਿਹੜਾ ਖੁਸ਼ੀ ਦੇ ਮੌਕੇ ਤੇ ਜਿਹੜਾ ਆਨੰਦ ਦੇ ਮੌਕੇ ਤੇ ਜਿਹੜਾ ਮੌਤ ਦੇ ਮੌਕੇ ਤੇ ਕਾਰਜਾਂ ਨੂੰ ਕਰਦਾ ਪਿਆਰਿਆ
ਹਰ ਪ੍ਰਭ ਕਿਰਪਾ ਕਰੇ ਹਰ ਗੱਪ
ਗੁਰਮੁਖਾ ਪਰਮਾਤਮਾ ਤੇਰੇ ਤੇ ਕਿਰਪਾ ਕਰੇਗਾ ਉਹਦਾ ਨਾਮ ਲੈ ਉਹਨੂੰ ਜਾਪੋ
ਪਰ ਹਰ ਜਨ ਪਾਵ
ਤੁਸੀਂ ਕੋਈ ਗਿਆਨੀ ਜੀ ਦਾ ਭਾਵ ਕੀ ਹੋਇਆ ਗੁਰਮੁਖ ਅੰਗਰੇਜ਼ੀ ਵਿੱਚ ਬੜੀ ਸੁੰਦਰ ਕਹਾਵਤ ਹੈ ਲਾਵ ਬਗੈਰ ਸਲਵ ਦਿਲਾਂ ਨੂੰ ਦਿਲਾਂ ਦੇ ਰਾਹ ਜਿਹਨੂੰ ਤੂੰ ਪ੍ਰੇਮ ਕਰਦਾ ਉਹ ਤੇਰੇ ਨਾਲ ਪ੍ਰੇਮ ਕਰੇਗਾ ਇਸ ਕਰਕੇ ਦਾਸ ਬਣ ਕੇ ਉਸ ਪਰਮਾਤਮਾ ਦੇ ਕੋਲੋਂ ਉਹਦੀ ਵਡਿਆਈ ਹੀ ਮੰਗੋ ਨਾਮ ਹੀ ਮੰਗੋ ਜਿਵੇਂ ਭਾਈ ਗੁਰਦਾਸ ਗੁਰਦੇਵ ਦੇ ਬਾਰੇ ਕਹਿੰਦੇ ਨੇ ਬਾਬਾ ਪਹੁੰਚਾ ਸੱਚਖੰਡ ਨਾਨਕ ਨਾਮ ਗਰੀਬੀ ਪਾਏ
ਸੁਖ ਫਲ ਹਰ ਜਨ ਪਾਵੋ ਨਾਨਕ ਕਹੇ ਸੁਣੋ ਜਨ ਭਾਈ
ਗੁਰੂ ਨਾਨਕ ਪਾਤਸ਼ਾਹ ਨੇ ਜਿਹਨੇ ਸਾਨੂੰ ਭਰਾ ਖਿਆ ਭਰਾ ਬਰਾਬਰ ਦੇ ਕਈਆਂ ਨੇ ਆਪਣੇ ਚੇਲਿਆਂ ਨੂੰ ਕਿਹਾ ਮੇਰੀਆਂ ਭੇਡਾਂ ਲਿਖਿਆ ਜੀ ਗ੍ਰੰਥਾਂ 'ਚ ਭੇਡਾਂ ਆਪਣੇ ਚੇਲੇ ਨੂੰ ਭੇਡਾਂ ਤੇ ਕਿੱਡੀ ਨਿਕੰਮੀ ਗੱਲ ਭੇਡਾਂ ਗੱਡੀ ਖਾਧੀਆਂ ਨੇ ਇਹ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ ਕਹਿੰਦੇ ਜਿਨ ਕੀ ਜਾਤ ਵਰਨ ਕੁਲ ਮਾਹੀ ਸਰਦਾਰੀ ਨਾ ਪਈ ਕਦਾਹੀ ਤੈਨੂੰ ਕੋ ਸਰਦਾਰ ਬਣਾਓ ਕਦੇ ਗੋਬਿੰਦ ਸਿੰਘ ਨਾਮ ਪਾਓ ਜਿਨ੍ਹਾਂ ਦੇ ਖਾਨਦਾਨ 'ਚ ਕਦੇ ਸਰਦਾਰੀ ਨਹੀਂ ਨਾ ਆਏ ਉਹਨਾਂ ਨੂੰ ਸਰਦਾਰੀ ਜਾਏਗਾ ਫੇਰ ਕਹਿੰਦਾ ਗੁਰੂ ਗੋਬਿੰਦ ਸਿੰਘ ਕੋ ਹੋਇਆ ਸਵਾ ਲੱਖ ਸੇ ਏਕ ਲਾਓ ਚਿੜੀਓ ਸੇ ਬਾਲ ਚੜਾਓ ਕਵੇ ਗੋਬਿੰਦ ਸਿੰਘ ਨਾਮ ਕਹੋ ਆਪਾਂ ਕਲਗੀ ਤਰ ਪਾਤਸ਼ਾਹ ਦੀ ਵਡਿਆਈ ਨੂੰ ਭੁੱਲ ਗਏ ਅਕਿਰਤ ਕਰਮ ਬਣ ਗਏ ਮੇਰੇ ਪਾਤਸ਼ਾਹ ਕਹਿੰਦੇ ਹੇ ਭਰਾਓ ਮੈਂ ਦਾਸ ਬਣ ਕੇ ਤੁਹਾਨੂੰ ਸਜਾ ਦੇਣਾ
ਹਾਂ ਹਰ ਧਿਆਵੋਖਾਂ
ਨੂੰ ਕਹਿੰਦੇ ਤੇ ਪਿਆਰਿਓ ਹਰੀ ਦਾ ਧਿਆਨ ਕਰੋ ਪਰਮਾਤਮਾ ਦਾ ਜੋੜਨਾ ਕਰੋ
ਹੁਣ ਹਰ ਗੁਣ ਭੀਨੇ ਸਹਿਜ ਸੁਭਾਏ
ਸੁਣ ਹਰ ਗੁਣ ਭੀਨੇ ਸਹਿਜ ਸੁਭਾਏ ਜਦੋਂ ਤੂੰ ਪਰਮਾਤਮਾ ਦੀ ਬਜਾਈ ਕਰੇਗਾ ਗੁਰਮੁਖਾ ਤੇਰਾ ਮਨ ਅਡੋਲ ਹੋ ਜਾਏਗਾ ਜਿਹੜਾ ਪੱਥਰ ਮਨ ਹੈ ਇਹ ਭਿੱਜ ਜਾਏਗਾ ਪੀਨੇ ਭਿੱਜਣਾ ਟਲ ਜਾਏਗਾ ਸਹਿਜ ਅਰਥ ਹੁੰਦਾ ਅਡੋਲਤਾ ਸਹਿਜ ਅਰਥ ਹੁੰਦਾ ਗਿਆਨ ਸਹਿਜ ਅਰਥ ਹੁੰਦਾ ਸ਼ਾਂਤੀ ਤੇਰੇ ਅੰਦਰ ਗਿਆਨ ਆ ਜਾਏਗਾ ਅਡੋਲਤਾ ਆ ਜਾਏਗੀ ਸ਼ਾਂਤੀ ਆ ਜਾਏਗੀ
ਗੁਰਮਤ ਸਹਿਜੇ ਨਾਮ ਧਿਆਏ
ਇਹ ਗੱਲ ਦਾ ਖਿਆਲ ਰੱਖੇ ਗੁਰਮੁਖਾ ਕਾਹਲਾ ਨਾ ਪਏ ਮੈਂ ਪੁਰਸ਼ਾਂ ਨੂੰ ਕਿਤਾਬ ਲਿਖੀ ਹੈ ਇੱਕ ਬੀਬੀ ਨੂੰ ਰੋਟੀ ਵਰਜੀ ਕਿਸੇ ਪ੍ਰਭੂ ਦੇ ਪਿਆਰੇ ਦੀ ਤੇ ਉਹਨੇ ਦਾਲ ਧਰੀ ਸੀ ਮਾਂ ਛੋਲਿਆਂ ਦੀ ਅੱਗੇ ਰਿਵਾਜ਼ ਹੁੰਦਾ ਸੀ ਬੀਬੀਆਂ ਭੈਣਾਂ ਭੋਲੀ ਵੀ ਦਾਲ ਧਰਦੀਆਂ ਤੇ ਉਹ ਚਾਰ ਚਾਰ ਘੰਟੇ ਬਣਦੀ ਰਹਿੰਦੀ ਹੌਲੀ ਹੌਲੀ ਉਹ ਬਾਬਾ ਘੁੰਮੇ ਵਰਗਾ ਬੜਾ ਕਾਹਲਾ ਸੀ ਤੇ ਕੀ ਪਤਾ ਬੀਬੀ ਮੁੜ ਕੇ ਨਾ ਕਰਜੇ ਤੇ ਆਪਾਂ ਟਾਈਮ ਨਾਲ ਪਹਿਲਾਂ ਜਾ ਬਹਿੰਦੇ ਆ ਚਲਾ ਗਿਆ ਤੇ ਬੀਬੀ ਆਣ ਕੇ ਬਾਬੇ ਦੇ ਕੋਲ ਬੈਠੀ ਕਹਿੰਦੇ ਬਾਬਾ ਜੀ ਜੇ ਕਿਸੇ ਰੋਟੀ ਪਾਣੀ ਖਵਾਈਏ ਇਹਦਾ ਕਿੰਨਾ ਕੁ ਵੱਡਾ ਪੁੰਨ ਹੈ ਤੇ ਬਾਬਾ ਨੂੰ ਡੁਪਲੀਕੇਟ ਸਾਡੇ ਵਰਗਾ ਉਹਨੇ ਸੋਚਿਆ ਵੀ ਜਾਪਦਾ ਬੀਬੀ ਦਾ ਮਨ ਬੰਦਿਆ ਰੋਟੀ ਨਹੀਂ ਖਵਾਉਣੀ ਉਹ ਕਹਿੰਦਾ ਭੈਣ ਜੀ ਜੇ ਕਿਤੇ ਬਾਬੇ ਨੂੰ ਰੋਟੀ ਖਵਾਉਣ ਸੱਚਖੰਡ ਦੀ ਪ੍ਰਾਪਤੀ ਸੱਚਖੰਡ ਦੀ ਕਹਿੰਦੀ ਜਾਈਦਾ ਕਿਵੇਂ ਹੈ ਕਹਿੰਦਾ ਬਵਾਨ ਤੇ ਚੜ ਕੇ ਉਹ ਕਹਿਣ ਲੱਗੀ ਬਾਬਾ ਜੀ ਹੁਣ ਆਟਾ ਤਾਂ ਮੈਂ ਗੁੱਧਾ ਤੇ ਦਾਲ ਵੀ ਧਰੀ ਹੈ ਤੇ ਤੁਸੀਂ ਇਉਂ ਕਰੋ ਤੁਸੀਂ ਬਹੁਤ ਮੈਂ ਕੋਠੇ ਤੇ ਤੜਕੇ ਬਵਾਨ ਵੇਖਣਾ ਵੀ ਅਜੇ ਤੁਰਿਆ ਕਿ ਨਹੀਂ ਤੁਰਿਆ ਬਾਬਾ ਕਰਤਾਰ ਸਿੰਘ ਨੇ ਪੰਕਤੀ ਲਿਖੀ ਉਹ ਕਹਿੰਦੇ ਨੇ ਐਲਮ ਦੀ ਚੋਰੀ ਕਰੇ ਸੋਨ
ਨਾ ਮੰਗੇ ਦਾਨ ਕੋਠੇ ਚੜ੍ਹ ਕੇ ਵੇਖਣ ਲੱਗੀ ਕਦੋਂ ਆਉਣ ਦੀਵਾਨ। ਆਪਾਂ ਗੁਰਦੁਆਰੇ ਮਗਰੋਂ ਤੁਰਦੇ ਹਾਂ ਤੇ ਮੰਗ ਪਹਿਲਾਂ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਮਨ ਨੂੰ ਅਡੋਲ ਰੱਖ, ਸ਼ਾਦੀਏ ਤਾਂ ਨਹੀਂ ਡੋਲ, ਗਮੇ ਤਾਂ ਨਹੀਂ ਡੋਲ, ਗੁਰਮਤ ਸਹਿਜੇ ਹਰ ਨਾਮ ਧਿਆ, ਗੁਰੂ ਦੀ ਮੱਤ ਨੂੰ ਲੈ ਕਰਕੇ ਹੌਲੀ ਹੌਲੀ ਲੱਗਾ ਰਹੋ। ਆ ਜਿਮੀਦਾਰ ਕਣਕ ਬੀਜ ਦੇ ਗੁਰਮੁਖ ਹੋਏ, ਅੱਜ ਕਣਕ ਬੀਜ 4 ਮਹੀਨਿਆਂ ਤੋਂ ਬਾਅਦ ਮੁੜ ਕੇ ਦਾਣੇ ਪ੍ਰਾਪਤ ਹੁੰਦੇ ਨੇ, ਜਿਹੜੇ ਕਮਾਦ ਬੀਜਦੇ ਨੇ ਉਸ ਇੱਕੋ ਫਸਲ ਹੁੰਦੀ ਸਾਲ ਵਿੱਚ, ਪਰ ਜਿਮੀਦਾਰ ਕਦੇ ਕੱਲ੍ਹ ਨਹੀਂ ਪਾਇਆ। ਇਸ ਪ੍ਰਕਾਰ ਹਰ ਚੀਜ਼ ਦਾ ਟਾਈਮ ਹੈ। ਆ ਮੁਰਗੀ ਹੈ ਨਾ, ਉਹ 22 ਦਿਨ ਆਂਡੇ ਰੱਖਦੀ ਥੱਲੇ ਤੇ ਫਿਰ ਉਹ ਬੱਚੇ ਨਿਕਲਦੇ ਨੇ। ਤੇ ਜੇ ਬੰਦਾ ਕਵੇ ਵੀ ਅਸੀਂ 3-4 ਦਿਨ ਕੀ ਫਰਕ ਪੈਂਦਾ, ਆਪਾਂ 17 ਦਿਨਾਂ ਦੇ ਬਾਅਦ ਆਂਡੇ ਭੰਨੀਏ ਤੇ ਵਿੱਚੋਂ ਕੱਖ ਨਹੀਂ ਨਿਕਲਣਾ, ਆਂਡੇ ਗੰਦੇ ਹੋਣ, ਖਰਾਬ ਹੋ ਜਾਣਗੇ, ਮਰਿਆਦ ਹੈ। ਇਸੇ ਪ੍ਰਕਾਰ ਗੁਰਮੁਖਾ ਜਿਵੇਂ ਆਪਾਂ ਬਾਣੀ ਦੀ ਪੰਕਤੀ ਪੜ੍ਹਦੇ ਹਾਂ, ਕਾਹੂ ਫੜ ਕੇ ਇੱਛਾ ਨਹੀਂ ਬਾਂਛੇ, ਕੇਵਲ ਭਗਤ ਕੀਰਤਨ ਸੰਗ ਰਾਚੇ, ਤੇਰਾ ਕੰਮ ਕੇਵਲ ਵਡਿਆਈ ਹੈ, ਤੂੰ ਰੱਬ ਕੋਲ ਡਿਮਾਂਡ ਨਾ ਰੱਖ ਕੇ ਮੈਨੂੰ ਆ ਚਾਹੀਦਾ। ਹੌਲੀ ਹੌਲੀ ਲੱਗਾ
ਰਹੋ, ਧੁਰ ਲਿਖਿਆ ਤਿੰਨ ਗੁਰ ਮਿਲਿਆ।
ਭਾਈ ਜਿਨ੍ਹਾਂ ਨੂੰ ਤੁਰੋਂ ਦਾਤ ਮਿਲੀ ਹੈ ਨਾ, ਉਹ ਪਰਮਾਤਮਾ ਨਾਲ ਜੁੜੇ ਹਨ।
ਜਨਮ ਮਰਨ ਭਉ ਭਾਗਾ,
ਮੈਨੂੰ ਤੇ ਮਰਨ ਦਾ ਡਰ ਚੱਕਿਆ, ਜੋ ਮੌਤ ਤੋਂ ਡਰਦੇ ਨੇ। ਉਹ ਕਹਿੰਦੇ ਬਾਬੇ ਮਨੀ ਸਿੰਘ ਵਰਗੇ ਉਹ ਜਲਾਦਾ ਗੁੱਟ ਤੇ ਵਾਰ ਨਾ ਕਰ, ਟੂਟਿਆਂ ਤੋਂ ਸ਼ੁਰੂ ਕਰਨਾ ਕਰ,
ਅੰਦਰੋਂ ਦੁਰਮਤ ਦੂਜੇ ਖੋਏ।
ਉਹਨਾਂ ਦੇ ਅੰਦਰ ਮਾੜੀ ਮੱਤ ਹੀ ਨਹੀਂ, ਮਾੜੀ ਮੱਤ ਨਾਸ ਹੋ ਗਈ।
ਮੇਰੇ
ਪਾਤਸ਼ਾਹ ਕਹਿੰਦੇ ਸਮਝੋ ਕਿ ਉਹ ਬੰਦੇ ਪਰਮਾਤਮਾ ਨਾਲ ਜੁੜੇ ਨੇ ਜਿਨ੍ਹਾਂ ਦੇ ਖਿਆਲ ਬਦਲ ਗਏ, ਜਿਨ੍ਹਾਂ ਦੇ ਵਿਚਾਰ ਸ਼ੁੱਧ ਹੋ ਗਏ।
ਜਨਕੋ ਕਿਰਪਾ ਕੀਨੀ ਮੇਰੇ ਸਵਾਮੀ,
ਜਿਨ੍ਹਾਂ ਤੇ ਭਾਈ ਮੇਰੇ ਮਾਲਕ ਵਗਰੂ ਨੇ ਕਿਰਪਾ ਕੀਤੀ ਹੈ।
ਹਰ ਗੁਣ ਗਾਏ,
ਗੁਰਮੁਖ ਪਿਆਰੇ ਦਿਨ ਰਾਤ ਪਰਮਾਤਮਾ ਦੀ ਵਡਿਆਈ ਕਰਦੇ ਹਨ।
ਹੁਣ ਮਨ ਭੀਨੇ ਸਹਿਜ ਸੁਭਾਅ,
ਪਿਆਰਿਆ ਤੂੰ ਆਪਣੇ ਮਨ ਕਰਕੇ ਜੋ ਬੋਲਦਾ ਸੁਣ, ਔਰ ਉਹਦੇ ਨਾਲ ਹੌਲੀ ਹੌਲੀ ਤੇਰਾ ਮਨ ਭੁੱਜ ਜਾਏਗਾ, ਮਨ ਅਡੋਲ ਹੋ ਜਾਏਗਾ, ਫਿਰ ਪਰਮਾਤਮਾ ਦਾ ਨਾਮ ਲੈਣੀ ਤੇਰੀ ਆਪ ਬਣ ਜਾਏਗੀ, ਸੰਸਕਾਰ ਪੱਕ ਜਾਣਗੇ।
ਜੁਗ ਮਹਿ ਰਾਮ ਨਾਮ ਨਿਸਤਾਰਾ,
ਸੰਸਾਰ ਵਿੱਚ ਗੁਰਮੁਖ ਜਿਹੜਾ ਜੰਮਣ ਤੇ ਮਰਨ ਵਾਲਾ ਸੰਸਾਰ ਹੈ, ਇਹਦੇ ਵਿੱਚ ਤਰਨ ਦਾ ਇੱਕੋ ਇੱਕ ਤਰੀਕਾ ਪਰਮਾਤਮਾ ਦੇ ਨਾਮ ਨਾਲ ਜੁੜਿਆ ਜਾਏ।
ਉਪਦੇਸ਼ ਸ਼ਬਦ ਵਿਚਾਰਾ,
ਉਸ ਗੁਰੂ ਦੇ ਉਪਦੇਸ਼ ਦੁਆਰਾ ਹੀ ਤੈਨੂੰ ਬ੍ਰਹਮ ਦੀ ਸਮਝ ਪੈ ਸਕਦੀ ਹੈ, ਅਥਵਾ ਗੁਰੂ ਦੇ ਉਪਦੇਸ਼ ਨੂੰ ਵਿਚਾਰਨ ਦੇ ਨਾਲ ਤੇਰੇ ਅੰਦਰ ਤਤ ਗਿਆਨ ਪੈਦਾ ਹੋ ਸਕਦਾ ਹੈ।
ਸ਼ਬਦ ਵਿਚਾਰਾ ਰਾਮ ਨਾਮ ਪਿਆਰਾ,
ਪਿਆਰੇ ਗੁਰੂ ਦੇ ਸ਼ਬਦੀ ਵਿਚਾਰ ਕਰਦੇ ਨੇ, ਉਹਨਾਂ ਨੂੰ ਪਰਮਾਤਮਾ ਦਾ ਨਾਮ ਲੈਣਾ ਵਡਿਆਈ ਚੰਗੀ ਲੱਗਦੀ ਹੈ।
ਜਿਸ ਕਿਰਪਾ ਕਰੇ ਸੋ ਪਾਏ,
ਭਾਈ ਗੁਰਮੁਖ ਵਾਹਿਗੁਰੂ ਆਪਣੀ ਕਿਰਪਾ ਕਰਦਾ ਹੈ, ਇਹ ਦਾਤ ਉਹਨਾਂ ਨੂੰ ਮਿਲੀ।
ਜੇ ਗੁਣ ਗਾਵੇ ਦਿਨ ਰਾਤੀ,
ਇਸ ਕਰਕੇ ਪਿਆਰਿਆ ਮਨ ਨੂੰ ਅਡੋਰ ਕਰਕੇ ਦਿਨੇ ਦਿਨੇ ਪੈ ਮਿਲੇ, ਰਾਤ ਮਿਲੇ, ਪਰਮਾਤਮਾ ਦੇ ਗੋ ਗਾ, ਕੋਈ ਫੀਸ ਨਹੀਂ, ਕੋਈ ਜ਼ੋਰ ਨਹੀਂ ਲੱਗਦਾ।
ਸਭ ਗਵਾਏ,
ਇਸ ਪ੍ਰਕਾਰ ਜਿਹੜੇ ਤੇਰੇ ਕੀਤੇ ਪਾਪ ਗੁਨਾਹ ਨੇ ਨਾ, ਉਹ ਹੌਲੀ ਹੌਲੀ ਗਵਾ ਜਾਣਗੇ, ਤੇਰਾ ਖੜਾ ਛੱਡ ਜਾਣਗੇ, ਤੈਨੂੰ ਇਹ ਭੁੱਲ ਜਾਣਗੇ ਜਿਹੜੇ ਤੂੰ ਐਦ ਕੀਤੇ ਨੇ ਕਰਦਾ ਹੈ।
ਤੇਰਾ ਤੂੰ ਸਭਨਾ ਕਾਹੋ, ਤੇਰਾ ਤੂੰ ਹਮਾਰਾ।
ਗੁਣ ਗਾਉਣ ਦਾ ਕਹਿੰਦੇ ਗੁਰਮੁਖਾ, ਅਰਦਾਸ ਕਰ ਮੇਰੇ ਵਾਹਿਗੁਰੂ, ਸਾਰੇ ਤੇਰੇ ਬਣਾਏ ਨੇ, ਮੈਂ ਵੀ ਤੇਰਾ ਹਾਂ, ਇਹ ਸਾਰੇ ਮੇਰੇ ਹਨ।
ਰਾਮ ਨਾਮ ਨਿਸਤਾਰ,
ਅਵਸਥਾ ਨੂੰ ਪਹੁੰਚ ਗਏ ਗੁਰਮੁਖੋ, ਰਾਮ ਦੇ ਨਾਮ ਬਦੌਲਤ ਸੰਸਾਰ ਪ੍ਰਪੰਚ ਤੋਂ ਤਰ ਗਏ। ਜਿਹੜੇ ਤਰੇ ਨੇ
ਆਦਮੇ ਆਏ ਉੱਠੇ ਘਰ ਮਾਹੀ,
ਉਹਨਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ, ਪਰਮਾਤਮਾ ਉਹਨਾਂ ਦੇ ਹਿਰਦੇ ਦੇ ਅੰਦਰ ਪ੍ਰਗਟ ਹੋ ਗਿਆ, ਮੈਨੂੰ ਜਗ੍ਹਾ ਦਾ ਨਾਂ ਨਹੀਂ ਚੇਤੇ ਰਿਹਾ। ਇੱਕ ਬੁੱਧ ਮਤ ਦੇ ਮਹਾਤਮਾ ਹੋਏ ਨੇ, ਇੱਕ ਮਹਾਤਮਾ ਬੋਧੀ ਕਹਿੰਦੇ ਪਹਾੜਾਂ ਦੇ ਉੱਪਰ ਬਹੁਤ ਵਧੀਆ ਮੂਰਤੀ ਹੈ, ਲੋਕੀ ਉੱਥੇ ਬੋਧੀ ਲੋਕ ਨਮਸਕਾਰ ਕਰਨ ਜਾਂਦੇ ਨੇ। ਉਹ ਬੋਧੀ ਮਹਾਤਮਾ ਬਜ਼ੁਰਗ ਸੀ, ਆਪਣੇ ਸੰਗੀਆਂ ਨਾਲ ਤੁਰ ਪਿਆ ਤੇ ਬੁਢੇਪੇ ਦੇ ਵਿੱਚ ਪਹਾੜੀ ਰਸਤਾ ਤੇ ਤੁਰਨਾ ਬੜਾ ਔਖਾ, ਵੈਸੇ ਤਾਂ ਬੁਢਾਪੇ ਚ ਆਮ ਤੁਰਨਾ ਔਖਾ, ਪਰ ਪਹਾੜੀ ਰਸਤਾ ਤਾਂ ਹੈ ਹੀ ਕਠਿਨ। ਜਦੋਂ ਉਹ ਪਹਾੜਾਂ ਦੇ ਕੋਲ ਵਾਦੀ ਤੇ ਵੈਲੀ ਵਿੱਚ ਪਹੁੰਚ ਗਿਆ, ਨਾਲ ਦੇ ਸੰਗ ਨੂੰ ਕਹਿਣ ਲੱਗਾ ਕਿ ਗੁਰਮੁਖੋ ਮਿੱਤਰ ਨੂੰ ਤੁਸੀਂ ਜਾਓ, ਮੈਂ ਨਹੀਂ ਜਾਣਾ। کہیں چنگا بندہ تو کئی میل آپ پیڑا کر کے آیا ہوں پانچ چار میل کا پیڑا رہ گیا تو کھلو گیا اتنے کہنے لگا جی بھگوان لی میں 200 میل آ سکتا تو بھگوان 5 میل نہیں آ سکتا میں نہیں جانا انہیں کوئی کو کھچل کرنی پی گئی اور انہوں نے بودھی پراواں دے کہن مطابق انہوں نے لکھتوں مطابق کہتے کہ اتنے بیٹھ گیا نیچا کر کے بھگوان نے شاگ شاہ ہو کر کے انہوں اتنے ددار دیتے وہ من وچ گیان دی کرن پیدا ہوئی میرے پاتشاہ کہتے گرمکھا کتنے تینوں جان کی لوڑ نہیں تو اپنا ہردا خالی کر تیرے ہردے دے اندر پرماتما آن کے وسے گا پرگٹ ہوگا
پرگٹ آدھا ہی
انہوں نے پرماتما پراپت ہوا سانو کیوں پتا لگے کہ انہوں پرماتما ملیا کہ نہیں ہوں پرماتما دستا تو ہے نہیں گرو امر دس سچے پاتشاہ کہتے گم ہو ماں پرش تربت ہو گئے انہوں کی منگ کوئی نہیں اج کل کے مہا پرشوں کو کہتے گم ہو ماڑا جہا بلاؤ تو لسٹ دیں گے تو سانو آ بھی چاہیے سانو آ بھی چاہیے سانو آ بھی چاہیے یاد رکھنا جہاں منگتا نا ان رب نے جی ملیا یہ نشانی جی تو انہیں رج گئے رہو تربت نے جنہ کوئی بھی ہے انہوں سفیشنٹ سمجھتے ہیں جتھا لابھ تتھا سنتشتی تھوڑے دن کی صبر کرتے ہیں صبر اندر صابری تان ایو جلین ہون جی خدائے دے تیدن کسے دین
سدا ترپتا سے
پرماتما دے گن گاؤن کر کے انہوں نے آسا ترپت ہو گیا ترواسی دو شبدوں کا بیڑ ہے ترپت پلس آس جہیا اگے آسا سی نا بھگوان کا نام لین کر کے انہوں کی آسا مک گیا میرے کئی بندے کہنے گیا نہیں جی کدے ہیمکنڈ گئے ہو فلانے تھان سے گئے میں کہنا گرمکھا سارے تھان چنگے نے پر جی ساری گرو رام دس کے برتے ہیں تو سمجھ نہیں ساری کدے نہیں ہونی ہوں نہیں کدے جانا میری ایک کلو گرو رام دس سچی پاتشاہ ہوں ٹکانے لے آتا ہے اتنے دکا نہ دے ہوں جنہیں چر جونے نا اپنی وڈیائی کرائی جب پران پنکھیری ہو رہے سانو نہیں پتا سچ کنڈ کتنے گیا سانو نہیں پتا سر کہڑے پاسے نے سانو تیرے جڑے چرن یہ سارا سچ کھانا تیرے چرن سچ کھانے سانو چرنا چنواس دیں یہ منگ منگیا کریے گرمکھ ایک پاسے آپ بانی پڑھتے ڈٹھے سبے تھاو نہیں کچھ گیا جی اس تھان کے برابر کوئی ہوئے نہیں یہ میرے پراؤ اس تھان چھڑ کے پڑکیا نہ کرو فلانے تھان کی نہیں فلانے وزیر نے رکھی فلانے منتری نے رکھی تو تھان ہر کام کراؤ آیا رام جتنے رب نے گنتی میں کام کو مٹی کٹی تھے جتنے رب نے ٹوکری ٹوئی تو گرمکھا اس تھان تو وا تھان کتنے ہوئے گا جتنے سب تھاو نہیں تک جہا بدو پرکھ بداتے تا تو سویا کرتے نے اس تھان نیت کیتا تا تیری سوبھا ہے اس کر کے میری پاتشاہ کہتے ہر گن گائے سرا ترپتا سی پھر بھوکھ لگ کے آئے انہوں نے دوبارہ کو انہوں نے اندر ڈیمانڈ پیدا نہیں ہوتی وہ آسا والے پاس ترپت ہو گئے ہاں
ہر دن کی
ایسے مہاپرشوں کے کہتے دساں دشاوں پوجا ہوتی ہے لوگ سرکار کرتے ہیں
ہر ہر نام تے
آئے گل کی ہندو سکھ مسلمان تے اچی نیوی جاتی کی گل نہیں میرے پاتشاہ کہتے جو بھی پاوے کسی ملک میں پیدا ہو کسی شہر میں پیدا ہون کسی جاتی میں پیدا ہون جڑے پرماتما دا نام لیندے نے دساں دشاں وچ لوگ پوجے جاندے نے انہاں لوکی نمسکار کردے ہن
نانک ہر آپے جوڑ وچھوڑے
پاتشاہ کہندے گرمکھو نکھیڑن والا وی او جوڑن والا وی او
ہر ون کو دوجا نہیں
پرماتما دے بنا گرمکھو نہ کوئی جوڑن والا ہے تو نہ وچھوڑن والا ہن اپنا تنا اس میں پیار ہے پر آپ کچھ سما پہلے آپ ایک دوجے جانتے نہیں سن ہوں آپ کو ایک دوجے پرتی کشش ہے یہ ملاب کراؤن والا بھی وہ نرنکار ہے اکال پرکھ ہے جہے سارے میں پہلے تر کے سارے پیارے اتنے بابا کرم سنگھ ہدی والے ہوں سن اتنے ہر گرپرب منا اتنے گرمکھ پیارے بابا کبھی جی میں انہوں کا نام بھول گیا شاید کرتار سنگھ سی ਉਹਨਾਂ ਹਰ ਪੁਰਬ ਦੇ ਮੌਕੇ ਤੇ ਆਣ ਕੇ ਗੁਰੂ ਕੀ ਵਡਿਆਈ ਦੀ ਕਵਿਤਾਵਾਂ ਪੜ੍ਹੀਆਂ। ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਸਰਦਾਰ ਪਗੜੀ ਉਸ ਵਾਲੇ ਮਹਾਰਾਜ ਨੇ ਇੰਨੀ ਮਾਇਆ ਦਿੱਤੀ, ਪਰ ਇੰਨੀ ਮਾਇਆ ਦੇ ਬਾਵਜੂਦ ਵੀ ਭਾਵੇਂ ਉਹਨਾਂ ਨੂੰ ਝਿੜਕ ਲਈ, ਪਰ ਫਿਰ ਵੀ ਉਹਨਾਂ ਦਾ ਨਿਮਰਤਾ ਸੀ। ਅੱਜ ਭੁੱਲਦੇ ਨਹੀਂ, ਇੱਥੇ ਮਾਤਾ ਬਲਵੰਤ ਕੌਰ ਵਰਗੀਆਂ, ਮਾਤਾ ਸੁਜੀਤ ਕੌਰ ਵਰਗੀਆਂ, ਜਿਨ੍ਹਾਂ ਦਾ ਜੀਵਨ ਹੀ ਕਥਾ ਸੀ, ਉਹ ਸਾਰੇ ਨਾਲ ਅਲਹਿਦਾ ਹੋ ਗਏ। ਮੈਂ ਇਹ ਕੋਈ ਝੋਰਾ ਨਹੀਂ ਕਰਦਾ ਜਾਂ ਮੈਂ ਸੋਗ ਪ੍ਰਗਟ ਨਹੀਂ ਕਰ ਰਿਹਾ, ਕੇਵਲ ਪੰਕਤੀ ਦੀ ਵਿਆਖਿਆ ਹੈ ਕਿ ਆਪਾਂ ਨੂੰ ਮਿਲਾਉਣ ਵਾਲਾ ਵੀ ਉਹ ਹੈ ਤੇ ਨਖੇੜਨ ਵਾਲਾ ਵੀ ਉਹ ਹੈ। ਬਿਰਖੇੜ ਸਭ ਜੰਗ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਅਸਤ ਅਦੋਤ ਭਇਆ ਉੱਠ ਚੱਲੇ ਜਿਉਂ ਜਿਉਂ ਔਧ ਵਿਹਾੜੀ। ਆਪਾਂ ਜਿੱਥੇ ਬੈਠੇ, ਆਪਾਂ ਟਾਹਣੀ 'ਚ ਬੈਠੇ ਹਾਂ, ਟਾਹਣੀ 'ਤੇ ਇਹ ਗੁਰੂ ਦੀ ਬਾਣੀ ਦੀ ਪੰਕਤੀ ਹੈ ਕਿ ਇੱਕ ਦਰਖਤ ਦੇ ਉੱਪਰ ਪੰਛੀ ਆ ਕੇ ਬਹਿੰਦੇ ਨੇ, ਇੱਕ ਦੀ ਬੋਲੀ ਬੜੀ ਮਿੱਠੀ ਹੈ ਕੋਲ ਵਰਗੀ, ਇੱਕ ਮੇਰੇ ਵਰਗਾ ਕਾਂ ਵਾਂਗੂ ਬੋਲਦਾ। ਜਦੋਂ ਦਿਨ ਚੜਿਆ ਉਦੋਂ ਕਾਂ ਵੀ ਉੱਡ ਗਈ ਤੇ ਕੋਲ ਵੀ ਉੱਡ ਗਈ। ਜਦੋਂ ਮੌਤ ਰੂਪੀ ਦਿਨ ਚੜਿਆ ਨਾ, ਆਪਣੇ ਚੋਂ ਕੋਈ ਸਰਦ ਹੈ, ਆਪਣੇ ਚੋਂ ਕੋਈ ਗਰਮ ਹੈ, ਜਦੋਂ ਮੌਤ ਰੂਪੀ ਦਿਨ ਚੜਿਆ ਤੇ ਗੁਰਮੁਖੋ ਆਪਾਂ ਨੂੰ ਅਡਾਰੀ ਮਾਰਨੀ ਪੈਣੀ। ਇਹ ਗੁਰੂ ਬਾਬੇ ਦੇ ਬੋਲ ਹਨ,
ਸਾਜਨ ਆਏ ਉੱਠੇ ਘਰ ਮਾਹੀ।
ਬੱਚਾ ਰੋਂਦਾ ਨਾ, ਟੀਕਾ ਲਾਉਣ ਲੱਗੀ ਤੇ ਰੋਂਦਾ, ਤੇ ਆਪਾਂ ਕਹਿੰਦੇ ਪੁੱਤਰ ਟੀਕੇ ਨਾਲ ਠੀਕ ਹੋਊਗਾ ਤੇ ਡਾਕਟਰ ਚੰਗਾ ਤੈਨੂੰ ਤੋਹਫ਼ੇ ਵੀ ਦੇਗਾ, ਫਿਰ ਬੱਚਾ ਚੁੱਪ ਕਰ ਜਾਂਦਾ। ਇਸੇ ਪ੍ਰਕਾਰ ਗੁਰਦੇਵ ਨੇ ਜਿੱਥੇ ਜੋਲ ਤੇ ਵਿਛੋੜਨ ਦੀ ਗੱਲ ਕਈ ਕੀਤੀ ਹੈ, ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਤੇਰੇ ਤੇ ਕੋਈ ਅਸਰ ਨਹੀਂ, ਕਿਉਂਕਿ ਤੇਰੇ ਅੰਦਰ ਪਰਮਾਤਮਾ ਪ੍ਰਗਟ ਹੋ ਗਿਆ, ਤੂੰ ਹੁਣ ਜੋਲ ਤੇ ਵਿਛਣ ਦੇ ਚੱਕਰ 'ਚ ਨਹੀਂ ਰਹੇਗਾ। ਜਿਹੜੇ ਇੱਕ ਤਰ੍ਹਾਂ ਮਿਲ ਗਏ ਨਾ ਪਰਮਾਤਮਾ ਨਾਲ, ਉਹ ਪਰਮਾਤਮਾ ਨਾਲ ਮਿਲੀਆਂ ਹੋਈਆਂ ਰੂਹਾਂ ਦੁਬਾਰਾ ਵਿਛੜਦੀਆਂ ਨੇ। ਤੂੰ ਬੜਭਾਗਾ, ਤੇਰੇ ਅੰਦਰ ਪਰਿਪੂਰਨ ਪਰਮਾਤਮਾ ਪ੍ਰਗਟ ਹੋਇਆ। ਗੁਰੂ ਬਾਬਾ ਸਾਡੇ ਦਇਆ ਕਰੇ, ਸਾਡੀ ਵੀ ਗੁਰਮੁਖ ਇਹ ਅਵਸਥਾ ਬਣੇ। ਸ਼ਬਦ ਕਾਫੀ ਕੰਪਲੀਕੇਟਡ ਸੀ, ਬਹੁਤ ਸਾਰੀਆਂ ਵਿਚਾਰਾਂ ਅਧੂਰੀਆਂ ਰਹਿ ਗਈਆਂ ਨੇ। ਤੁਸੀਂ ਕਿਰਪਾ ਕਰਕੇ ਮੁਆਫੀ ਬਖਸ਼ੋ, ਗੁਰੂ ਬਾਬਾ ਸਾਡੇ ਦਇਆ ਕਰੇ। ਗੁਰੂ ਕੀ ਸੰਗਤ ਦਾ ਧੰਨਵਾਦ ਜੀ।
ਨਾਨਕ ਹਰ ਆਪੇ ਜੋੜ ਵਿਛੋੜੇ, ਹਰ ਦਿਨ ਕੋ ਦੂਜਾ ਨਾਹੀ, ਸਾਜਨ ਆਏ ਉੱਠੇ ਘਰ ਮਾਹੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।